ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਬਿਛੋਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਾਇਓ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਦੇ ਨੇ ਇਸ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਵੇਲੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਹੁਕਮ ਦੀ ਦਾਤ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਤਨਾਸਰੀ ਹੈ। ਇਸ ਤਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਦੇ ਦੋ ਪਦੇ ਨੇ, ਰਹਾਉ ਦੀਆਂ ਤੁਕਾਂ ਨੇ, ਇਹ ਛੇ ਤੁਕਾਂ ਦਾ ਪਦਾ ਹੈ। ਭਗਤ ਰਵਿਦਾਸ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਿਮਰਤਾ ਅਧੀਨਗੀ, ਗਰੀਬੀ ਸੰਯੁਗਤ, ਹਿਰਦੇ ਦੀ ਗਰੀਬੀ ਸੰਯੁਗਤ ਕੁਛ ਬੇਨਤੀਆਂ ਕਰ ਰਹੇ ਨੇ। ਇਸ ਵਿੱਚ ਆਪਣੀ ਅਲ ਭਗਤਾ, ਪਰਮੇਸ਼ਵਰ ਜੀ ਦੀ ਸਰਬਗਤਾ, ਦੂਸਰਾ ਪ੍ਰਭੂ ਦੇ ਦਰਸ਼ਨਾਂ ਦੀ ਬੇਬਲਤਾ ਤਾਂਗ ਤੇ ਆਪਣੇ ਪੂਰੇ ਜੀਵਨ ਨੂੰ ਮਾਲਕ ਦੇ ਦਰਸ਼ਨਾਂ ਹਿੱਤ ਸਮਰਪਿਤ ਕਰਨ ਦਾ ਜ਼ਿਕਰ ਕਰਦੇ। ਆਓ ਸਾਧ ਸੰਗਤ, ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪ ਆਪਣੇ ਸ਼ਬਦ ਦੀ ਕਲਾ ਵਰਤਾਨ, ਅੰਦਰ ਦਾ ਟਿਕਾ ਇਕਾਗਰਤਾ ਦੀ ਦਾਤ ਬਖਸ਼ਣ, ਆਪ ਵਿੱਚ ਵਰਤ ਕੇ ਸਤਿਗੁਰੂ ਜੀ ਵਿਚਾਰ ਕਰਾ ਲੈਣ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਦੇਸ਼ ਪਰਦੇਸ਼ ਦੂਰ ਦੁਰਾਡੇ ਬੈਠੇ ਜੋ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਕੀਰਤਨ, ਮੰਜੀ ਸਾਹਿਬ ਦੀਵਾਨ ਖਾਲ ਤੋਂ ਕਥਾ ਵਿਚਾਰ ਸਰਵਣ ਕਰ ਦੇਖੋ, ਕਿਰਪਾ ਕਰੋ, ਬਖਸ਼ੋ ਆਸੀਸ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ।
ਸਤਿਗੁਰੂ ਜੀ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ। ਰਾਗ ਤਨਾਸਰੀ ਹੈ ਔਰ ਨਾਲ ਸ਼ਬਦ ਹਜ਼ੂਰ ਨੇ ਸਰਲੇਖ ਵਿੱਚ ਲਿਖਿਆ ਹੈ ਭਗਤ ਰਵਿਦਾਸ ਜੀ ਕੀ। ਤਨਾਸਰੀ ਰਾਗ ਵਿੱਚ ਇਹ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੱਕ ਨੇ, ਅਦੁੱਤੀ ਨੇ ਔਰ ਸਰਬ ਰਸ ਨਿਰੰਤਰ ਵਿਆਪਕ ਨੇ। ਇੱਕ ਰਸ ਨਿਰੰਤਰ ਵਿਆਪਕ ਨੇ, ਉਸ ਇੱਕ ਓਅੰਕਾਰ ਜੀ ਦੀ ਪ੍ਰਾਪਤੀ, ਪਰਮੇਸ਼ਵਰ ਜੀ ਦਾ ਮਿਲਾਪ, ਸਤਿਗੁਰ ਪ੍ਰਸਾਦ, ਸਮਰੱਤ ਸਤਿਗੁਰੂ ਜੀ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਹੁੰਦਾ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ।
ਭਗਤ ਰਵਿਦਾਸ ਜੀ ਮਹਾਰਾਜ ਸਭ ਤੋਂ ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਚਰਨਾਂ ਚ ਅਰਦਾਸ ਕਰ ਰਹੇ ਨੇ। ਅਰਦਾਸ ਹੈ ਹਮ ਸਰ, ਹਮ ਲਫ਼ਜ਼ ਦਾ ਅਖਰੀ ਅਰਥ ਅਸੀਂ ਸਾਰੇ ਜਾਣਦੇ ਹਾਂ, ਮੈਂ ਜਾਂ ਅਸੀਂ। ਸਰ ਦਾ ਅਰਥ ਵਰਗਾ, ਦੀਨ ਇਹਦਾ ਅਰਥ ਹੈ ਗਰੀਬ, ਨਿਮਾਣਾ। ਹਮ ਸਰ ਦੀਨ, ਸਾਡੇ ਵਰਗਾ ਕੋਈ ਗਰੀਬ ਨਹੀਂ, ਸਾਡੇ ਵਰਗਾ ਕੋਈ ਨਿਮਾਣਾ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਦਇਆਲ ਦਾ ਲਫ਼ਜ਼ ਦੇ ਅਰਥ ਜਾਣਦੇ ਹਾਂ ਦਿਆਲੂ, ਬਖਸ਼ਿੰਦ ਜਾਂ ਕਰੀਮ ਰਹੀਮ ਸ਼ਬਦ ਵਰਤੇ ਜਾਂਦੇ ਆ। ਪਾਰ ਬ੍ਰਹਮ ਪਰਮੇਸ਼ਵਰ ਜੀ, ਮੇਰੇ ਵਰਗਾ ਕੋਈ ਗਰੀਬ, ਮੇਰੇ ਵਰਗਾ ਕੋਈ ਨਿਮਾਣਾ, ਮੇਰੇ ਵਰਗਾ ਕੋਈ ਆਜਿਜ਼ ਨਹੀਂ, ਅਤੇ ਆਪ ਜੀ ਵਰਗਾ ਕੋਈ ਦਿਆਲੂ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਇਹਦਾ ਸਿੱਧਾ ਅਰਥ ਹੋ ਗਿਆ ਕਿ ਸਾਡੇ ਵਰਗਾ, ਮੇਰੇ ਵਰਗਾ ਕੋਈ ਗਰੀਬ ਨਹੀਂ ਅਤੇ ਆਪ ਜੀ ਵਰਗਾ ਕੋਈ ਦਿਆਲੂ ਨਹੀਂ। ਨਾਲ ਬਚਨ ਕੀਤਾ, ਅਬ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕਰ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ। ਅਬ ਦਾ ਅਰਥ ਹੈ ਹੁਣ, ਪਰਤਿਆਰ ਦਾ ਅਰਥ ਹੈ ਪਰਤਾਵਾ ਕਰਨਾ, ਪ੍ਰੀਖਿਆ ਲੈਣੀ। ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ, ਹੁਣ ਕੀ ਪ੍ਰੀਖਿਆ ਆਪ ਜੀ ਲਓਗੇ? ਮੈਂ ਆਪ ਜੀ ਦੇ ਸਨਮੁਖ ਇਸ ਗੱਲ ਨੂੰ ਸਵੀਕਾਰ ਰਿਹਾ ਹਾਂ ਕਿ ਆਪ ਜੀ ਵਰਗਾ ਦਿਆਲੂ, ਕਿਰਪਾਲੂ, ਬਖਸ਼ਿੰਦ, ਰਹੀਮ ਕੋਈ ਨਹੀਂ, ਮੇਰੇ ਵਰਗਾ ਨਿਮਾਣਾ, ਗਰੀਬੜਾ, ਆਜਿਜ਼ ਅਤੇ ਕੰਗਾਲ ਕੋਈ ਨਹੀਂ। ਇਹਦੇ ਸਿੱਧੇ ਅਰਥ ਹੋ ਗਏ, ਪ੍ਰਭੂ ਹੁਣ ਕਿਸ ਚੀਜ਼ ਦੀ ਪ੍ਰੀਖਿਆ? ਕਿਉਂਕਿ ਆਪ ਜੀ ਜੈਸਾ ਦਿਆਲੂ ਕੋਈ ਨਹੀਂ ਅਤੇ ਮੇਰੇ ਵਰਗਾ ਸੰਸਾਰ ਵਿੱਚ ਗਰੀਬ ਕੋਈ ਨਹੀਂ। ਥੋੜ੍ਹੀ ਜਿਹੀ ਬੇਨਤੀ ਆਰੰਭ ਵਿੱਚ ਮੈਂ ਕਰ ਦੇਣੀ ਚਾਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਬਾਣੀ ਜੋ ਦਰਜ ਹੈ, ਇਹ 40 ਪਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੇ, ਜਾਂ ਇਉਂ ਸ਼ਬਦ ਵਰਤ ਲਈਏ ਜੀ, 40 ਸ਼ਬਦ ਨੇ ਭਗਤ ਰਵਿਦਾਸ ਮਹਾਰਾਜ ਜੀ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ। ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਨੇ ਬਨਾਰਸ ਦੀ ਧਰਤੀ 'ਤੇ ਕਾਫ਼ੀ ਸਮਾਂ ਆਪਣੇ ਜੀਵਨ ਦਾ ਬਤੀਤ ਕੀਤਾ ਅਤੇ ਉਹ ਆਪਣੀ ਬਾਣੀ ਵਿੱਚ, ਆਪਣੇ ਸ਼ਬਦਾਂ ਵਿੱਚ, ਆਪਣੀ ਰਚਨਾ ਵਿੱਚ ਆਪਣੀ ਕਿਰਤ ਦਾ ਜ਼ਿਕਰ ਕਈ ਵਾਰੀ ਕਰਦੇ ਆ। ਕਿਉਂਕਿ ਉਹਨਾਂ ਦੀ ਕਿਰਤ ਸੀ ਮਰੇ ਹੋਏ ਪਸ਼ੂਆਂ ਨੂੰ ਢੋਣਾ। ਜੇ ਕਿਸੇ ਦਾ ਪਸ਼ੂ ਮਰ ਜਾਣਾ ਉਹਨੂੰ ਖਿੱਚ ਕੇ ਧੂ ਕੇ ਲਿਆਉਣਾ, ਉਸ ਮਰੇ ਹੋਏ ਪਸ਼ੂ ਦਾ ਚਮੜਾ ਉਤਾਰਨਾ, ਲੋਕਾਂ ਦੇ ਪੈਰਾਂ ਵਿੱਚ ਪਾਉਣ ਵਾਸਤੇ ਚਮੜੇ ਦੀਆਂ ਜੁੱਤੀਆਂ ਗੰਢਣੀਆਂ, ਚਮੜੇ ਦੇ ਜੋੜੇ ਤਿਆਰ ਕਰਨੇ, ਪਰ ਜਿਹੜਾ ਉਹਨਾਂ ਨੇ ਆਪਣੀ ਕਿਰਤ ਨੂੰ ਬਿਲਕੁਲ ਛੁਪਾਇਆ ਨਹੀਂ। ਆਪਣੀ ਜ਼ਾਤ ਦਾ ਜ਼ਿਕਰ ਵੀ ਉਹ ਕਰੀ ਗਏ, ਪਰ ਸੱਚ ਇਹ ਵੇ ਕਿ ਉਹਨਾਂ ਨੇ ਜਿੰਨੇ ਵੀ ਬਚਨ ਕਹੇ ਆਪਣੇ ਹਿਰਦੇ ਦੀ ਗਰੀਬੀ ਨਿਰਮਾਣਤਾ ਦੇ ਵਿੱਚੋਂ ਕਹੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਭਾਵਾਂ ਕਿ ਇਹ ਸ਼ਬਦ ਦਾ ਵਿਸ਼ਾ ਨਹੀਂ ਜੋ ਮੈਂ ਪਹਿਲੀ ਕਥਾ 'ਚ ਬੇਨਤੀ ਕਰ ਰਿਹਾ, ਕਥਾ ਜੋ ਪਹਿਲਾਂ ਬੇਨਤੀ ਕਰ ਰਿਹਾ, ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਿੱਖ ਧਰਮ ਅਨੁਸਾਰ ਜਾਂ ਰੂਹਾਨੀਅਤ ਦਾ ਜਿਹੜਾ ਮਾਰਗ ਹੈ ਇਸ ਅਨੁਸਾਰ ਨਾ ਕੋਈ ਬੰਦਾ ਜ਼ਾਤ ਕਰਕੇ ਵੱਡਾ ਹੈ ਅਤੇ ਨਾ ਕੋਈ ਬੰਦਾ ਜ਼ਾਤ ਕਰਕੇ ਛੋਟਾ ਹੈ। ਫਿਰ ਸ਼ਬਦ ਧਿਆਨ ਨਾਲ ਸੁਣਿਓ, ਗੁਰਮਤਿ ਦੇ ਅਨੁਸਾਰ ਜਾਤ ਦੇ ਆਧਾਰਤ ਨਾ ਕਿਸੇ ਨੂੰ ਨੀਚ ਕਿਹਾ ਜਾ ਸਕਦਾ ਹੈ ਅਤੇ ਜਾਤ ਦੇ ਆਧਾਰਤ ਨਾ ਕਿਸੇ ਨੂੰ ਉੱਚਾ ਕਿਹਾ ਜਾ ਸਕਦਾ ਹੈ। ਕਿਸੇ ਨੂੰ ਸਵਰਨ ਜਾਤੀ ਦਾ, ਕਿਸੇ ਨੂੰ ਨੀਚ ਜਾਤੀ ਦਾ ਸ਼ਬਦ ਜਾਤ ਦੇ ਆਧਾਰਤ ਨਹੀਂ। ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਚਤਾ ਅਤੇ ਨੀਚਤਾ ਨੂੰ ਮੰਨਿਆ ਜ਼ਰੂਰ ਗਿਆ, ਪਰ ਜਾਤ ਦੇ ਆਧਾਰਤ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਨੁੱਖ ਕਰਮ ਕਰਕੇ ਨੀਚ ਵੀ ਬਣ ਜਾਂਦਾ ਹੈ, ਨੀਚ ਕਰਮ ਕਰਕੇ ਨੀਵਾਂ ਹੋ ਜਾਂਦਾ ਹੈ ਅਤੇ ਸ਼ੁਭ ਕਰਮ ਕਰਕੇ ਸਭ ਤੋਂ ਉੱਚਾ ਹੋ ਜਾਂਦਾ ਹੈ। ਇਸ ਬੇਨਤੀ ਨੂੰ ਫਿਰ ਆਪ ਜੀ ਸੁਣਿਓ, ਰਵਿਦਾਸ ਭਗਤ ਜੀ ਚਮੜੇ ਦਾ ਕੰਮ ਕਰਦੇ ਹੈ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਇਹਨਾਂ ਦੇ ਪ੍ਰਥਾ ਹੈ, ਕਹਿੰਦੇ ਭਾਵੇਂ ਕਿ ਉਹਨਾਂ ਨੂੰ ਲੋਕ ਨੀਵੀਂ ਜ਼ਾਤ ਨਾਲ ਸੰਬੰਧਿਤ ਕਹਿੰਦੇ ਆ, ਪਰ ਭਗਤ ਰਵਿਦਾਸ ਮਹਾਰਾਜ ਉਹਨਾਂ ਨੇ ਚਮੜੇ ਦਾ ਕੰਮ ਕਰਦਿਆਂ ਪਰਮਾਤਮਾ ਦੇ ਗੁਣ ਇੰਨੇ ਭਿੱਜ ਕੇ ਗਾਏ ਕਿ ਜਿਹਨੂੰ ਲੋਕ ਚਮਾਰ ਕਹਿੰਦੇ ਸਨ। ਸੱਚ ਇਹ ਵੇ ਕਿ ਵਿਦਵਾਨ ਪੰਡਿਤ, ਮਹਾਨ ਪੰਡਿਤ, ਉਹ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਸਵਰਨ ਜਾਤੀ ਦੇ ਕਹਿੰਦੇ ਸਨ, ਇਸ ਚਮੜਾ ਕੱਟਣ ਔਰ ਕੁੱਟਣ ਵਾਲਾ ਮਹਾਂਪੁਰਖ ਇਹਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਨਮਸਕਾਰ ਕੀਤੀ। ਭਗਤ ਸਾਹਿਬ ਜੀ ਦੇ ਬਾਰੇ ਗੁਰੂ ਰਾਮਦਾਸ ਜੀ ਦਾ ਬਚਨ ਕਹਿ ਜੀ, ਹਜ਼ੂਰ ਨੇ ਫਰਮਾਇਆ ਕਿ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਿਤ ਜਾਤ ਉੱਤਮ ਭਇਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ। ਭਗਤ ਰਵਿਦਾਸ ਪਰਮਾਤਮਾ ਦੀ ਕੀਰਤੀ ਕਰਦੇ ਹੈ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਿਤ ਜਾਤ ਉੱਤਮ ਭਇਆ। ਚਾਰ ਵਰਨ ਪਏ ਪਗ ਆਏ, ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਚਾਰੇ ਵਰਨਾਂ ਦੇ ਲੋਕ ਭਗਤ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਮੱਥੇ ਟੇਕਦੇ ਹੈ। ਗੁਰੂ ਰਾਮਦਾਸ ਜੀ ਨੇ ਇਹ ਬਚਨ ਕਿਹਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਰਾਗ ਆਸਾ ਹੈ। ਮਹਾਰਾਜ ਜੀ ਨੇ ਭਗਤ ਜੀ ਦਾ ਨਾਮ ਲੈ ਕੇ ਜ਼ਿਕਰ ਕੀਤਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਰੋਜ਼ਾਨਾ ਮਰੇ ਹੋਏ ਪਸ਼ੂ ਢੋਂਦੇ ਨੇ ਭਗਤ ਰਵਿਦਾਸ ਜੀ, ਪਰ ਉਹਨਾਂ ਨੇ ਮਾਇਆ ਦੀ ਪਕੜ ਤਿਆਗ ਦਿੱਤੀ, ਮਾਇਆ ਵਈ ਬਿਰਤੀ ਨੂੰ ਤਿਆਗ ਦਿੱਤਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਪਰਮਾਤਮਾ ਦੇ ਦੀਦਾਰ ਉਹਨਾਂ ਨੇ ਕੀਤੇ। ਇੱਕ ਹੋਰ ਸਿਰਫ ਉਦਾਹਰਨ ਦੇ ਕੇ ਅੱਗੇ ਤੁਰਨਾ ਵਾ, ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਉਹਨਾਂ ਨੇ ਭਗਤ ਸਾਹਿਬ ਜੀ ਦੇ ਬਾਰੇ ਜਿਹੜੀ ਪੌੜੀ ਦਰਜ ਕੀਤੀ ਹੈ ਉਸ ਵਿੱਚ ਉਦਾਹਰਨ ਬੜੇ ਕਮਾਲ ਦੀ ਲਈ। ਭਾਵਾਂ ਕਿ ਉਸ ਵਕਤ ਭਗਤ ਜੀ ਤੋਂ ਉੱਚੀ ਜ਼ਾਤ ਵਾਲੇ ਨਫ਼ਰਤ ਕਰਦੇ ਨੇ, ਨਿੰਦਿਆ ਵੀ ਕਰਦੇ ਨੇ, ਬਖੀਲੀ ਵੀ ਕਰਦੇ ਨੇ, ਈਰਖਾ ਵੀ ਇਹਨਾਂ ਨਾਲ ਕਰਦੇ ਨੇ, ਪਰ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਨੇ ਸੰਸਾਰ ਦੇ ਲੋਕੋ, ਪਰਮਾਤਮਾ ਦੀ ਬੰਦਗੀ ਕਰਨ ਵਾਲਾ ਭਗਤ ਉਹ ਤਾਂ ਇੱਕ ਬੇਸ਼ਕੀਮਤੀ ਹੀਰੇ ਦੀ ਤਰ੍ਹਾਂ ਹੈ। ਹੀਰਾ ਅੱਤ ਦਾ ਕੀਮਤੀ ਹੈ, ਅਤੇ ਜੇਕਰ ਉਸ ਹੀਰੇ ਨੂੰ ਕੋਈ ਪੁਰਾਣੀਆਂ ਲੀਰਾਂ ਦੇ ਵਿੱਚ, ਪੁਰਾਣੇ ਕੱਪੜੇ ਦੇ ਵਿੱਚ ਲਪੇਟ ਦੇਵੇ ਤਾਂ ਉਸ ਹੀਰੇ ਦੀ ਕੀਮਤ ਘੱਟ ਨਹੀਂ ਜਾਣੀ। ਫਿਰ ਬੇਨਤੀ ਸੁਣਿਓ, ਮੰਨ ਲਓ ਸੋਨਾ ਹੈ, ਮੋਤੀ ਨੇ, ਇਹ ਬੇਸ਼ਕੀਮਤੀ ਨੇ, ਪਰ ਜੇਕਰ ਕੋਈ ਇਹਨਾਂ ਕੀਮਤੀ ਧਾਤਾਂ ਨੂੰ ਜਾਂ ਇਸ ਹੀਰੇ ਨੂੰ, ਮੋਤੀ ਨੂੰ, ਪੁਖਰਾਜ ਨੂੰ, ਨੀਲਮ ਨੂੰ ਕਿਸੇ ਪੁਰਾਣੇ ਕੱਪੜੇ ਦੇ ਵਿੱਚ ਲਪੇਟ ਦੇਵੇ ਤਾਂ ਕੀ ਕੱਪੜੇ ਵਿੱਚ ਲਪੇਟਣ ਦੇ ਨਾਲ, ਮੈਲੇ ਕੱਪੜੇ ਵਿੱਚ ਬੰਨਣ ਨਾਲ ਹੀਰੇ ਦੀ, ਸੋਨੇ ਦੀ ਕੀਮਤ ਘੱਟ ਜਾਏਗੀ? ਕਦਾਚਿਤ ਨਹੀਂ, ਉਹ ਫਿਰ ਵੀ ਕੀਮਤੀ ਰਹੇਗਾ। ਪਰਮਾਤਮਾ ਦੀ ਇਬਾਦਤ ਕਰਨ ਵਾਲਾ ਪ੍ਰਭੂ ਦਾ ਭਗਤ, ਭਾਵੇਂ ਉਹ ਚਮੜੇ ਦਾ ਕੰਮ ਕਰੇ, ਭਾਵੇਂ ਉਹ ਕੱਪੜੇ ਰੰਗਣ ਦਾ ਕੰਮ ਕਰੇ, ਭਾਵੇਂ ਉਹ ਕੱਪੜੇ ਬੁਣਨ ਦਾ ਕੰਮ ਕਰੇ, ਭਾਵੇਂ ਉਹ ਕੱਪੜੇ ਸੀਣ ਦਾ ਕੰਮ ਕਰੇ, ਭਾਵੇਂ ਉਹ ਰਾਜ ਦਵਾਰ ਦੇ ਵਿੱਚ ਜਾ ਕੇ ਰਾਜਿਆਂ ਦੀ ਮਾਲਿਸ਼ ਕਰੇ, ਸੱਚ ਇਵੇਂ ਕਿ ਜਿਵੇਂ ਕੀਮਤੀ ਹੀਰਾ ਮੈਲੇ ਕੱਪੜੇ ਵਿੱਚ ਲਪੇਟਿਆ ਵੀ ਕੀਮਤੀ ਰਹਿੰਦਾ ਹੈ, ਪਰਮਾਤਮਾ ਦੀ ਭਗਤੀ ਕਰਨ ਵਾਲਾ ਉਹ ਭਾਵੇਂ ਕਿਸੇ ਜ਼ਾਤ, ਕਿਸੇ ਬਰਾਦਰੀ, ਕਿਸੇ ਕੁੱਲ ਵਿੱਚ ਹੋਵੇ। ਲੋਕ ਹੰਕਾਰੀ ਨੀਚ ਸ਼ਬਦ ਵਰਤਨ, ਪਰ ਪਿਆਰਿਓ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਤਾਂ ਉਸ ਹੀਰੇ ਦੀ ਤਰ੍ਹਾਂ ਨੇ ਜਿਹੜੇ ਮੈਲੇ ਚੀਥੜੇ ਵਿੱਚ ਲਪੇਟੇ ਨੇ, ਪਰ ਉਹਨਾਂ ਦੀ ਕੀਮਤ ਕਦੀ ਵੀ ਘਟਦੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕਿ ਭਗਤ ਭਗਤ ਜਗ ਵੱਜਿਆ, ਚਉ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਜਿਉਂਕਰ ਮੈਲੇ ਚੀਥੜੇ ਲੀਰਾ ਲਾਲ ਅਮੋਲ ਪਲੇਟਾ। ਭਾਈ ਸਾਹਿਬ ਕਹਿੰਦੇ ਨੇ ਚਉ ਵਰਨਾ ਉਪਦੇਸ਼ ਦਾ ਗਿਆਨ ਧਿਆਨ ਦੇ ਕਰ ਭਗਤ ਸਖੇਟਾ। ਉਹ ਮਹਾਂਪੁਰਖ ਚਾਰਾਂ ਵਰਨਾਂ ਦੇ ਲੋਕਾਂ ਨੂੰ ਉਪਦੇਸ਼ ਪੈ ਦਿੰਦੇ। ਮੈਂ ਸਿਰਫ ਇਸ ਕਰਕੇ ਆਰੰਭ 'ਚ ਬੇਨਤੀ ਕੀਤੀ, ਭਾਈ ਗੁਰਸਿੱਖੋ, ਗੁਰਮਤ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇਸ ਗੱਲ ਨੂੰ ਉਸ ਯੁੱਗ ਵਿੱਚ ਡੰਕੇ ਦੀ ਚੋਟ ਵਿੱਚ ਨਾਲ ਕਿਹਾ, ਜਿਸ ਵਕਤ ਜਾਤ ਪਾਤ ਦੀ ਛੂਤ ਛਾਤ ਦੀ ਬਿਮਾਰੀ ਪੂਰੇ ਸ਼ਿਖਰ 'ਤੇ ਸੀ। ਉਸ ਵਕਤ ਮਹਾਰਾਜ ਜੀ ਨੇ ਕੇਵਲ ਕਿਹਾ ਨਹੀਂ, ਆਪਣੇ ਘਰ ਦੇ ਅੰਦਰ ਇਹਨੂੰ ਪ੍ਰਤੱਖ ਤੌਰ 'ਤੇ ਸੰਸਾਰ ਦੇ ਸਾਹਮਣੇ ਇੱਕ ਮਾਡਲ ਪੇਸ਼ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ, ਮੈਂ ਸ਼ਬਦ ਫਿਰ ਉਸ 'ਤੇ ਰਹਾਂ, ਇੱਥੇ ਪਿਆਰਿਓ ਜਾਤ ਕਰਕੇ ਨਾ ਕੋਈ ਉੱਚਾ ਹੈ ਨਾ ਕੋਈ ਨੀਵਾਂ ਹੈ, ਇੱਥੇ ਕਰਮ ਕਰਕੇ ਉੱਚਾ ਹੁੰਦਾ ਅਤੇ ਕਰਮ ਕਰਕੇ ਨੀਵਾਂ ਹੁੰਦਾ ਹੈ। ਫਿਰ ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ, ਹਜ਼ੂਰ ਦਾ ਅਸੀਂ ਬਚਨ ਪੜ੍ਹਨੇ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਅਤੇ ਅਗਲੇ ਬਚਨ ਨੇ, ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੇਂ ਬਾਂਹ ਸਨਾਤ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ ਉਹਨਾਂ ਦੀ ਜ਼ਾਤ ਹੀ ਨੀਵੀਂ ਹੈ, ਉਹ ਨੀਵੇਂ ਕਰਮ ਕਰਨ ਵਾਲੇ ਨੇ। ਅੱਜ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਮੈਂ ਥੋੜ੍ਹਾ ਜਿਹਾ ਤਾਂ ਆਰੰਭ ਵਿੱਚ ਅਰਜ਼ ਕਰ ਦਿੱਤੀ, ਉਹਨਾਂ ਦੇ 40 ਪਦੇ ਨੇ, ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਅਤੇ ਭਗਤ ਸਾਹਿਬ ਦੇ 40 ਸ਼ਬਦਾਂ ਦੇ ਵਿੱਚ ਭਾਵਾਂ ਕਿ ਸਾਨੂੰ ਪਤਾ ਹੈ ਉਹ ਕਾਵਕ ਰੂਪ ਵਿੱਚ ਨੇ, ਚਾਲੀ ਸ਼ਬਦਾਂ ਦੇ ਵਿੱਚ ਅਤ ਦੀ ਨਿਰਮਾਣਤਾ, ਪਰਮਾਤਮਾ ਦਾ ਸ਼ੁਕਰਾਨਾ, ਉਹਦੀ ਮਿਲੀਆਂ ਹੋਈਆਂ ਦਾਤਾਂ ਦਾ ਜ਼ਿਕਰ, ਆਪਣੇ ਅਤੇ ਪਰਮਾਤਮਾ ਦੇ ਤਲੋਕਾਤ ਸੰਬੰਧ ਦੇ ਵਿੱਚ ਉਹਨਾਂ ਨੇ ਬਚਨ ਉਚਾਰਨ ਕੀਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਪਹਿਲਾਂ ਜਿਹੜਾ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ ਜੀ, ਉਹ ਉਹਨਾਂ ਦਾ ਨਿੱਜੀ ਜੀਵਨ ਹੈ, ਆਪਣੇ ਆਤਮਿਕ ਜੀਵਨ ਦੀ ਅਭੇਦਤਾ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ, ਪਰਮਾਤਮਾ ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਪਹਿਲਾਂ ਸ਼ਬਦ ਹੈ ਭਗਤ ਜੀ ਦਾ, ਤੇਰੇ ਵਿੱਚ ਅਤੇ ਮੇਰੇ ਵਿੱਚ ਭਗਵਾਨ ਵਾਹਿਗੁਰੂ ਜੀ ਕੋਈ ਅੰਤਰ ਨਹੀਂ, ਕਣਿਕ ਕਟਿਕ ਜਲ ਤਰੰਗ ਜੈਸਾ। ਦੋ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਮੰਨ ਲਓ ਇੱਕ ਸੋਨੇ ਦਾ ਕੋਈ ਕੜਾ ਬਣਾਉਂਦਾ, ਸੋਨੇ ਦੀ ਥੈਲੀ ਨੂੰ ਜਾਂ ਸੋਨੇ ਦੀ ਡਲੀ ਨੂੰ ਢਾਲ ਕੇ ਕਿਸੇ ਨੇ ਕੰਗਣ ਬਣਾ ਲਿਆ, ਕੜਾ ਬਣਾ ਲਿਆ, ਚੂੜੀਆਂ ਬਣਾ ਲਈਆਂ। ਹੁਣ ਉਹ ਸੋਨੇ ਦੀ ਡਲੀ 'ਚੋਂ ਨਿਕਲੀਆਂ ਹੋਈਆਂ ਚੂੜੀਆਂ ਜਾਂ ਕੰਗਣ ਸੋਨੇ ਤੋਂ ਵੱਖ ਨਹੀਂ, ਉਹ ਸੋਨੇ ਦਾ ਹੀ ਰੂਪ ਨੇ। ਸਮੁੰਦਰ ਦੀਆਂ ਪਾਣੀ ਦੀਆਂ ਲਹਿਰਾਂ ਉਪਜਦੀਆਂ ਨੇ, ਅਤੇ ਕੀ ਲਹਿਰ ਜਿੰਨੀ ਮਰਜ਼ੀ ਉੱਪਰ ਉੱਠ ਜਾਏ ਉਹ ਸਮੁੰਦਰ ਦੇ ਪਾਣੀ ਤੋਂ ਵੱਖ ਹੋਵੇਗੀ? ਭਗਤ ਰਵਿਦਾਸ ਕਹਿੰਦੇ ਨੇ, ਪ੍ਰਭੂ ਤੂੰ ਅਸਲ 'ਚ ਨਿਰਗੁਣ ਹੈ, ਤੇਰਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਪਰ ਸੱਚ ਇਵੇ ਤੇਰੀ ਅਤੇ ਮੇਰੀ ਅਭੇਦਤਾ ਇਸ ਤਰ੍ਹਾਂ ਹੈ ਜਿਵੇਂ ਸੋਨੇ ਦੀ ਡਲੀ ਵਿੱਚੋਂ ਬਣੇ ਕੋਈ ਕੰਗਣ ਕੜੇ ਅਤੇ ਚੂੜੀਆਂ, ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚੋਂ ਉੱਠੀਆਂ ਹੋਈਆਂ ਪਾਣੀ ਦੀਆਂ ਲਹਿਰਾਂ। ਭਗਤ ਸਾਹਿਬ ਦੇ ਬਚਨ ਨੇ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਣਿਕ ਕਟਿਕ ਜਲ ਤਰੰਗ ਜੈਸਾ। ਇਹਦੇ ਵਿੱਚ ਇੱਕ ਹੋਰ ਬਚਨ ਉਹਨਾਂ ਨੇ ਕਿਹਾ, ਕਹਿੰਦੇ ਪਰਮਾਤਮਾ ਜੀ, ਮੈਂ ਸ਼ਬਦ ਇਸੇ ਦੀ ਕਥਾ ਕਰਾਂਗਾ, ਥੋੜ੍ਹੀ ਜਿਹੀ ਮੇਰੇ ਅੱਜ ਮਨ 'ਚ ਇੱਛਾ ਸੀ ਕਿ ਉਸ ਮਹਾਂਪੁਰਖ ਦੇ ਜਿਹੜੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਅੰਦਰ, ਇੱਕ ਇੱਕ ਸ਼ਬਦ ਨਿਮਰਤਾ ਦਾ, ਪ੍ਰੇਮਾ ਭਗਤੀ ਦਾ, ਗਰੀਬਤਾ ਦਾ, ਨਿਮਾਣੇਪਨ ਦਾ, ਕਿਉਂਕਿ ਪਰਮਾਤਮਾ ਦੇ ਘਰ ਵਿੱਚ ਅਹੰਕਾਰ ਨੂੰ ਕੋਈ ਥਾਂ ਨਹੀਂ। ਜਿਸ ਨੇ ਵੀ ਪਾਇਆ ਹੈ ਕੇਵਲ ਪਰਮਾਤਮਾ ਦੇ ਘਰ ਵਿੱਚ ਗਰੀਬੀ ਕਰਕੇ ਪਾਇਆ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਗਰੀਬੀ ਵੀ ਕਿਰਪਾ ਤੋਂ ਬਿਨਾਂ ਨਹੀਂ ਵੱਸਦੀ, ਨਿਮਰਤਾ ਗੱਲਾਂ ਨਾਲ ਨਹੀਂ ਆਉਂਦੀ, ਇਹ ਉਹਦੀ ਕਿਰਪਾ ਹੋਵੇ ਤਾਂ ਗਰੀਬੀ ਆਉਂਦੀ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਜਿਵੇਂ ਨਾਮ ਕਿਰਪਾ ਨਾਲ ਵੱਸਦਾ, ਜਿਵੇਂ ਦਰਸ਼ਨ ਕਿਰਪਾ ਨਾਲ ਹੁੰਦੇ ਨੇ, ਜਿਵੇਂ ਜੀਵਨ ਕਿਰਪਾ ਨਾਲ ਬਣਦਾ। ਯਾਦ ਰੱਖਿਓ ਨਿਮਰਤਾ ਤੇ ਗਰੀਬੀ ਵੀ ਕਿਰਪਾ ਨਾਲ ਆਉਂਦੀ ਹੈ, ਆਪਣੀ ਅਕਲ ਨਾਲ ਬੰਦੇ ਨੂੰ ਗਰੀਬੀ ਵੀ ਨਹੀਂ ਆ ਸਕਦੀ। ਮਹਾਰਾਜ ਕਹਿੰਦੇ ਕਿਰਪਾ ਨਾਲ ਗਰੀਬੀ ਆਉਂਦੀ। ਥੋੜ੍ਹੀ ਜਿਹੀ ਬੇਨਤੀ ਇਸ ਕਰਕੇ ਵੀ ਉਹਨਾਂ ਦੇ ਸ਼ਬਦਾਂ 'ਚ ਇੰਨੀ ਗਰੀਬੀ, ਇੰਨੀ ਨਿਮਰਤਾ, ਅੱਜ ਤਾਂ ਉਹਨਾਂ ਕਹਿ ਹੀ ਦਿੱਤਾ ਕਿ ਮੇਰੇ ਤੋਂ ਵੱਡਾ ਗਰੀਬ ਕੋਈ ਨਹੀਂ ਦੁਨੀਆਂ 'ਚ, ਮੇਰੇ ਤੋਂ ਵੱਡਾ ਦੀਨ ਕੋਈ ਨਹੀਂ ਅਤੇ ਤੇਰੇ ਤੋਂ ਵੱਡਾ ਦਿਆਲੂ ਕੋਈ ਨਹੀਂ। ਭਗਤ ਰਵਿਦਾਸ ਸਾਹਿਬ ਜੀ ਨੇ ਪਹਿਲੇ ਸ਼ਬਦ ਵੀ ਜਿੱਥੇ ਅਭੇਦਤਾ ਦਾ ਜ਼ਿਕਰ ਕੀਤਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ। ਅਗਲਾ ਬਚਨ ਧਿਆਨ ਦੇ ਕੇ ਸੁਣ ਵਾਲਾ, ਕਹਿੰਦੇ ਨੇ ਪਰਮਾਤਮਾ ਕੁਛ ਨਾਮ ਤੇਰੇ ਐਸੇ ਨੇ ਜਿਹੜੇ ਤੇਰੇ ਆਪਣੇ ਸੁੱਤੇ ਸਿੱਧ ਪੈਦਾ ਕੀਤੇ ਹੋਏ ਕਰਮਾਂ ਕਰਕੇ ਤੈਨੂੰ ਮਿਲੇ ਆ। ਮੰਨ ਲਓ ਕਿ ਆਪ ਜੀ ਨੂੰ ਗੋਪਾਲ ਕਿਹਾ ਜਾਂਦਾ, ਇਹਦੇ ਵਿੱਚ ਤਾਂ ਸਿੱਧਾ ਤੇਰਾ ਆਪਣੀ ਯੋਗਦਾਨ। ਗੋਪਾਲ ਇਸ ਕਰਕੇ ਕਹਿੰਦੇ ਨੇ ਕਿਉਂਕਿ ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋ, ਜੀਵਾਂ ਦੀ ਪਾਲਣਾ ਕਰਦੇ ਹੋ। ਪਰਮਾਤਮਾ ਤੈਨੂੰ ਕਰੀਮ ਕਿਹਾ ਜਾਂਦਾ, ਰਹੀਮ ਕਿਹਾ ਜਾਂਦਾ, ਇਹ ਤੇਰੀ ਆਪਣੀ ਕਰੁਣਾ ਹੈ, ਤੇਰੀ ਆਪਣੀ ਦਿਆਲਤਾ ਹੈ ਕਿ ਤੂੰ ਬਖਸ਼ਿੰਦ ਹੈ, ਤੂੰ ਰਹੀਮ ਹੈ, ਕਰੀਮ ਹੈ। ਪਰ ਪ੍ਰਭੂ ਇੱਕ ਨਾਮ ਅਸੀਂ ਤੈਨੂੰ ਦਿੱਤਾ ਹੈ। ਇਹ ਸੁਣਿਓ ਬੇਨਤੀ ਪਹਿਲੇ ਸ਼ਬਦ ਹੈ ਭਗਤ ਜੀ ਦਾ ਕਿ ਭਗਤ ਜੀ ਤੁਸੀਂ ਨਾਮ ਕੀ ਦੇ ਦਿੱਤਾ। ਕਹਿਣ ਲੱਗੇ ਪਰਮਾਤਮਾ ਤੂੰ ਕਿਰਪਾਲੂ ਹੈ, ਤੂੰ ਦਿਆਲੂ ਹੈ, ਤੂੰ ਗੋਬਿੰਦ ਹੈ, ਤੂੰ ਗੋਪਾਲ ਹੈ, ਪਰ ਇੱਕ ਨਾਮ ਜਿਹੜਾ ਤੈਨੂੰ ਕਿਹਾ ਜਾਂਦਾ ਪਤਿਤ ਪਾਵਨ, ਜਿਹੜਾ ਆਪ ਜੀ ਨੂੰ ਕਿਹਾ ਜਾਂਦਾ ਕਿ ਪਤਿਤ ਪਾਵਨ, ਇਹ ਨਾਮ ਅਸੀਂ ਦਿੱਤਾ, ਤੂੰ ਪਾਵਨ ਕਰਨ ਦੀ ਸਮਰੱਥਾ ਰੱਖਣਾ, ਪਰ ਜੇ ਅਸੀਂ ਪਾਪ ਕਰਮ ਨਾ ਕੀਤੇ ਹੁੰਦੇ ਤੇ ਤੂੰ ਪਵਿੱਤਰ ਕਿਸ ਨੂੰ ਕਰਦਾ, ਤੂੰ ਪਤਿਤ ਪਾਵਨ ਤਾਂ ਹੈ ਜੇ ਅਸੀਂ ਪਾਪ ਕੀਤੇ ਨੇ ਤੇ ਤੂੰ ਸਾਨੂੰ ਪਵਿੱਤਰ ਕੀਤਾ ਹੈ। ਇਹ ਨਾਮ ਸਾਡੇ ਕਰਕੇ ਹੈ। ਭਗਤ ਜੀ ਦਾ ਬਚਨ ਹੈ ਕਿ ਜੋ ਪੈ ਹਮਨਾ ਪਾਪ ਕਰੰਤਾ ਅਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਪਰਮਾਤਮਾ ਤੈਨੂੰ ਪਤਿਤ ਪਾਵਨ ਨਹੀਂ ਸੀ ਕਿਸੇ ਕਹਿਣਾ, ਜੇ ਅਸੀਂ ਜੀਵ ਪਾਪ ਨਾ ਕਰਦੇ ਸਾਡੇ ਪਾਪਾਂ ਕਰਕੇ ਤੈਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਦਾਸ ਬੇਨਤੀ ਕਰੇਗਾ ਕਿ ਭਗਤ ਰਵਿਦਾਸ ਸਾਹਿਬ ਮਹਾਰਾਜ ਉਹਨਾਂ ਨੇ ਪਹਿਲਾ ਬਚਨ ਜਿਹੜਾ ਇਸ ਸ਼ਬਦ ਵਿੱਚ ਕੀਤਾ ਹੈ, ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਗੁਰਮੁਖੋ ਪਰਮਾਰਥ ਦੇ ਰਸਤੇ ਤੇ ਪ੍ਰਭੂ ਦੇ ਮਾਰਗ ਤੇ ਚੱਲਦਿਆਂ ਸਭ ਤੋਂ ਪਹਿਲੀ ਗੱਲ ਕਿ ਇਨਸਾਨ ਦੇ ਅੰਦਰ ਨਿਮਰਤਾ ਉਹਦੀ ਕਿਰਪਾ ਨਾਲ ਪੈਦਾ ਹੋ ਜਾਏ। ਇਸ ਵਿੱਚ ਭਗਤ ਸਾਹਿਬ ਜੀ ਦੇ ਅੰਦਰ ਰੰਚਕ ਮਾਤਰ ਲੇਸ਼ ਮਾਤਰ ਵੀ ਕਿਤੇ ਖੌਮੇ ਦਾ ਪ੍ਰਗਟਾਵਾ ਨਹੀਂ ਕਿ ਮੇਰੇ ਤੋਂ ਵੱਧ ਗਰੀਬ, ਮੇਰੇ ਤੋਂ ਵੱਧ ਕੰਗਾਲ, ਮੇਰੇ ਤੋਂ ਵੱਧ ਅਨਾਥ ਕੋਈ ਨਹੀਂ। ਪਰ ਉਂਝ ਯਾਦ ਰੱਖਿਓ ਅੱਜ ਬੰਦੇ ਦਾ ਪੂਰਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਅਹੰਕਾਰ ਵਿੱਚ, ਮੇਰੇ ਤੋਂ ਵੱਧ ਬਲਸ਼ਾਲੀ ਕੋਈ ਨਹੀਂ, ਮੇਰੇ ਤੋਂ ਵੱਡੀ ਤਾਕਤ ਕਿਸੇ ਕੋਲ ਨਹੀਂ, ਮੇਰੇ ਤੋਂ ਵੱਧ ਸਿਆਣਾ ਕੋਈ ਨਹੀਂ, ਮੇਰੇ ਤੋਂ ਵੱਧ ਵਿਦਵਾਨ ਕੋਈ ਨਹੀਂ, ਮੇਰੇ ਤੋਂ ਵੱਧ ਦਾਨੀ ਕੋਈ ਨਹੀਂ, ਮੇਰੇ ਤੋਂ ਵੱਧ ਪੁੰਨੀ ਕੋਈ ਨਹੀਂ। ਪਿਆਰਿਓ ਇਸ ਜਿਤਨੇ ਵੀ ਕਰਮ ਨੇ ਇਹਨਾਂ ਸਾਰੇ ਕਰਮਾਂ ਵਿੱਚ ਖੌਮੇ ਦੇ ਬੰਧਨ ਨੇ, ਪਰ ਜਿਹੜਾ ਪਰਮਾਤਮਾ ਦੇ ਰਸਤੇ 'ਤੇ ਤੁਰ ਕੇ ਕਿਰਪਾ ਦਾ ਪਾਤਰ ਜਮਣ ਜਾਏ ਉਹ ਨਿਮਰਤਾ ਵਿੱਚ ਕਹਿੰਦਾ ਪ੍ਰਭੂ ਮੈਂ ਕੁਛ ਵੀ ਨਹੀਂ, ਸਭ ਕੁਝ ਤੋਂ ਪਰਿਪੂਰਨ ਪਰਮਾਤਮਾ ਆਪ ਹੈ। ਇਹਨੂੰ ਫਿਰ ਥੋੜ੍ਹਾ ਜਿਹਾ ਬੇਨਤੀ ਨੂੰ ਸੁਣਿਓ। ਭਗਤ ਜੀ ਦੇ ਇੱਕ ਬਚਨ ਹੈ, ਹਮ ਵੱਡ ਕਬ ਕੁਲੀਨ ਖਮ ਪੰਡਿਤ, ਮੈਂ ਬਹੁਤ ਵੱਡਾ ਕਵੀ ਹਾਂ, ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੇਰੇ ਤੋਂ ਵੱਡੀ ਕੁੱਲ ਕਿਸੇ ਦੀ ਨਹੀਂ, ਮੇਰੇ ਤੋਂ ਵੱਡਾ ਸੰਨਿਆਸੀ ਕੋਈ ਨਹੀਂ, ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ, ਮੇਰੇ ਤੋਂ ਵੱਡਾ ਗੁਣਵਾਨ ਕੋਈ ਨਹੀਂ, ਮੇਰੇ ਤੋਂ ਵੱਡਾ ਸੂਰਮਾ ਕੋਈ ਨਹੀਂ। ਸੱਚ ਇਵੇਂ ਪਿਆਰਿਓ ਇੱਥੇ ਸੰਸਾਰ ਕੇਵਲ ਆਪਣੇ ਗੁਣਾਂ ਦੀ ਖੌਮੇ ਵੀ ਸੜ ਰਿਹਾ। ਪ੍ਰੇਮਾ ਭਗਤੀ ਕਰਨ ਵਾਲਾ ਕਹਿੰਦਾ ਪਰਮਾਤਮਾ ਮੇਰੇ ਤੋਂ ਵੱਧ ਗਰੀਬ ਕੋਈ ਨਹੀਂ ਅਤੇ ਤੇਰੇ ਤੋਂ ਵੱਧ ਦਿਆਲੂ ਕੋਈ ਨਹੀਂ। ਭਗਤ ਜੀ ਦੇ ਬਚਨ ਨੇ ਖੰਮ ਵੱਡ ਕਬ ਕੁਲੀਨ ਖੰਮ ਪੰਡਿਤ ਖੰਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖੰਮ ਦਾਤੇ ਇਹ ਬੁੱਧ ਕਬੈ ਨਾ ਨਾਸੀ। ਪ੍ਰਭੂ ਦੇ ਚਰਨਾਂ ਵਿੱਚ ਸਭ ਤੋਂ ਪਹਿਲੀ ਕਿਰਪਾ ਇਹ ਹੋਵੇ ਭਾਈ ਕਿ ਆਪਣੇ ਅੰਦਰ ਦੇ ਔਗਣ ਦਿਸਣ ਲੱਗ ਪੈਣ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਅਸੀਂ ਜਿੰਨੇ ਬੈਠੇ ਹਾਂ ਪਰਮਾਤਮਾ ਨੇ ਸਾਨੂੰ ਨੇਤਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ ਨਾ ਜੀ, ਸਾਡੇ ਚਿਹਰੇ 'ਤੇ ਅੱਖਾਂ ਨੇ, ਪਰ ਸਾਡੀਆਂ ਅੱਖਾਂ ਹਮੇਸ਼ਾ ਦੂਜੇ ਦੇ ਚਿਹਰੇ ਨੂੰ ਦੇਖਦੀਆਂ ਨੇ, ਪਰ ਜਿਸ ਚਿਹਰੇ ਦੇ ਉੱਤੇ ਆਪਣੇ ਚਿਹਰੇ ਦੇ ਅੱਖਾਂ ਆਪਣੇ ਚਿਹਰੇ ਨੂੰ ਦੇਖ ਹੀ ਨਹੀਂ ਸਕਦੀਆਂ। ਸਾਡੇ ਚਿਹਰੇ 'ਤੇ ਅੱਖਾਂ ਨੇ ਪਰ ਆਪਣਾ ਫੇਸ ਤਾਂ ਕਦੀ ਨਹੀਂ ਦੇਖਿਆ ਨਾ। ਮੇਰੇ ਚਿਹਰੇ 'ਤੇ ਫਿੱਟ ਹੋਈਆਂ ਅੱਖਾਂ ਕੇਵਲ ਦੂਜੇ ਨੂੰ ਦੇਖਦੀਆਂ ਨੇ। ਗੁਰਮੁਖੋ ਸੱਚ ਇਹ ਵੇ ਕਿ ਇਸ ਧਰਤੀ ਵਿੱਚ ਹਮੇਸ਼ਾ ਬੰਦਾ ਦੂਜੇ ਦੇ ਔਗਣ ਦੇਖਦਾ, ਆਪਣੇ ਔਗਣ ਨੂੰ ਕੋਈ ਨਜ਼ਰ ਹੀ ਨਹੀਂ ਆਉਂਦੇ। ਇੱਥੇ ਭਗਤ ਜੀ ਦੀ ਨਿਰਮਾਣਤਾ ਦਾ ਸ਼ਬਦ ਕਹਿ ਪ੍ਰਭੂ, ਮੇਰੇ ਤੋਂ ਵੱਧ ਕੋਈ ਦਿਆ ਕੇ ਦੀਨ ਕੋਈ ਨਹੀਂ, ਤੇਰੇ ਤੋਂ ਵੱਧ ਦਿਆਲੂ ਕੋਈ ਨਹੀਂ। ਐਸੇ ਹੀ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਉਹਦੇ ਵਿੱਚ ਬਚਨ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਇਹ ਵੀ ਨਿਮਰਤਾ ਹੈ। ਹੇ ਮੇਰੇ ਮਾਲਕ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ, ਤੇਰੇ ਗੁਣਾਂ ਦਾ ਪਾਰਾਵਾਰ ਕੋਈ ਨਹੀਂ। ਕਹੇ ਨਾ ਜਾਣੀ ਅਵਗੁਣ ਮੇਰੇ, ਤੇ ਮੇਰੇ ਅੰਦਰ ਔਗਣ ਇੰਨੇ ਨੇ, ਮੇਰੇ ਔਗਣਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਭਾਵੇਂ ਤੋਕੇ ਆਮ ਰੂਟੀਨ 'ਚ ਪੜਿਆ ਜਾਂਦਾ ਸ਼ਬਦ, ਮੈਂ ਫਿਰ ਥੋੜ੍ਹੀ ਜਿਹੀ ਗੱਲ ਰਿਪੀਟ ਕਰਾਂਗਾ। ਇੱਥੇ ਦੋ ਗੱਲਾਂ ਕਹੀਆਂ ਬੇਅੰਤਤਾ ਨੂੰ, ਰੱਬ ਤੂੰ ਬੇਅੰਤ ਹੈ, ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਮੈਂ ਇਸ ਕਰਕੇ ਬੇਅੰਤ ਹਾਂ ਮੇਰੇ ਔਗਣਾਂ ਦਾ ਅੰਤ ਕੋਈ ਨਹੀਂ। ਫਿਰ ਤੁਕ ਨੂੰ ਪੜ੍ਹੋ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣਦਾ। ਕਹੇ ਨਾ ਜਾਣੀ ਅਵਗੁਣ ਮੇਰੇ, ਤੇ ਮੇਰੇ ਔਗਣਾਂ ਨੂੰ ਕੋਈ ਨਹੀਂ ਜਾਣਦਾ। ਤੂੰ ਗੁਣਾਂ ਕਰਕੇ ਬੇਅੰਤ ਹੈ ਤੇ ਮੈਂ ਔਗਣਾਂ ਕਰਕੇ ਬੇਅੰਤ ਹਾਂ। ਤੇ ਫਿਰ ਸਤਿਗੁਰੂ ਨੇ ਸ਼ਬਦ ਵੀ ਵਰਤਿਆ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਬੇਨਤੀ ਕਰਾਂਗਾ ਜੀ, ਸਭ ਤੋਂ ਪਹਿਲਾਂ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਨੇ ਪ੍ਰਭੂ ਚਰਨਾਂ ਵਿੱਚ ਨਿਮਰਤਾ ਸਹਿਤ ਇਹ ਬੇਨਤੀ ਕੀਤੀ ਹੈ, ਖੰਮ ਸਰ ਦੀਨ ਦਇਆਲ ਨਾ ਤੁਮ ਸਰ, ਪ੍ਰਭੂ ਮੇਰੇ ਤੋਂ ਵੱਧ ਗਰੀਬ ਕੋਈ ਨਹੀਂ, ਤੇਰੇ ਤੋਂ ਵੱਧ ਦਿਆਲੂ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ, ਮੈਂ ਤਾਂ ਸਵੀਕਾਰ ਲਿਆ ਮੈਂ ਗਰੀਬ ਹਾਂ, ਹੁਣ ਆਪ ਜੀ ਮੇਰਾ ਕੀ ਪਰਤਾਵਾ ਲਓਗੇ, ਕੀ ਪ੍ਰੀਖਿਆ ਲਓਗੇ। ਇਹਦਾ ਮਤਲਬ ਕਿ ਭਗਤ ਜੀ ਆਪਣੇ ਆਪ ਨੂੰ ਪੂਰਨ ਤੌਰ 'ਤੇ ਸਮਰਪਣ ਕਰਦੇ ਪਏ ਕਿ ਪਾਰ ਬ੍ਰਹਮ ਪਰਮੇਸ਼ਵਰ ਮੇਰੇ ਤੋਂ ਵੱਧ ਕੋਈ ਕੰਗਾਲ ਨਹੀਂ।
ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ।
ਹੁਣ ਸ਼ਬਦ ਹੈ ਜੀ ਬਚਨੀ ਤੋਰ, ਇਸ ਅਰਥ ਸਿੱਧੇ ਜੇ ਬਚਨੀ ਦਾ ਅਰਥ ਹੈ ਬਚਨ, ਸ਼ਬਦ, ਹੁਕਮ। ਤੋਰ ਦਾ ਅਰਥ ਹੈ ਤੇਰਾ। ਮੋਰ ਮਨ ਮਾਨੈ, ਮੋਰ ਦਾ ਲਫਜ਼ੀ ਅਰਥ ਇਹ ਤੇ ਹੈ ਜੀ ਮੇਰਾ ਮਨ ਮਾਨੈ, ਮੇਰਾ ਮਨ ਪਤੀਜ ਜਾਏ, ਮੇਰਾ ਮਨ ਮੰਨ ਜਾਏ। ਪ੍ਰਭੂ ਬਚਨੀ ਤੋਰ, ਤੇਰੇ ਬਚਨਾਂ ਵਿੱਚ ਤੇਰੇ ਸ਼ਬਦ ਵਿੱਚ ਮੋਰ ਮਨ ਮਾਨੈ, ਮੇਰਾ ਮਨ ਮੰਨ ਜਾਏ, ਮੇਰਾ ਮਨ ਇਹਨੂੰ ਸਵੀਕਾਰ ਕਰ ਲਵੇ। ਅਤੇ ਨਾਲ ਸ਼ਬਦ ਕਿਹਾ ਜਨ ਕਉ, ਜਨ ਦਾ ਅਰਥ ਦਾਸ, ਕਉ ਦਾ ਅਰਥ ਨੂੰ, ਜਨ ਕਉ ਪੂਰਨ ਦੀਜੈ, ਪੂਰਨ ਦੀਜੈ ਹੇ ਦਾਤਾ, ਤੁਸੀਂ ਆਪਣੇ ਸੇਵਕ 'ਤੇ ਕਿਰਪਾ ਕਰੋ, ਮੈਨੂੰ ਇਹ ਪੂਰਨ ਭਰੋਸਾ, ਪੂਰਨ ਯਕੀਨ, ਪੂਰਾ ਸਿਦਕ ਦੇ ਦਿਓ ਕਿ ਜੋ ਮਰਜ਼ੀ ਹੋ ਜਾਏ ਤੁਸੀਂ ਤਰਸ ਕਰੋ, ਮੇਰਾ ਮਨ ਕੇਵਲ ਤੁਹਾਡੇ ਬਚਨਾਂ ਵਿੱਚ ਹੀ ਭਤੀਜਿਆ ਰਹੇ। ਫਿਰ ਬੇਨਤੀ ਕਰਾਂਗੇ ਇਸ ਦੇ ਅਰਥ ਕਿ ਖੰਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੇ ਪ੍ਰਭੂ ਤੁਸੀਂ ਕਿਰਪਾ ਕਰੋ, ਮੇਰਾ ਅੰਦਰ ਮਨ ਜਿਹੜਾ ਹੈ ਤੇਰੇ ਬਚਨਾਂ ਨਾਲ ਮਨ ਜਾਏ ਅਤੇ ਮੈਨੂੰ ਸਿਦਕ ਦੀ ਦਾਤ ਬਖਸ਼ੋ। ਇਸ ਤੁਕ ਨੂੰ ਫਿਰ ਥੋੜ੍ਹੇ ਜਿਹੇ ਆਪਾਂ ਵਾਚ ਲਈਏ, ਕਿਉਂਕਿ ਦਾਸ ਮੰਜੀ ਸਾਹਿਬ ਜਦੋਂ ਵੀ ਆਉਂਦਾ ਇੱਕੋ ਬੇਨਤੀ ਕਰਦਾ, ਭਾਈ ਗੁਰਸਿੱਖੋ ਸ਼ਬਦ ਦੇ ਸਟਰੈਕਚਰ 'ਚੋਂ ਬਾਹਰ ਨਿਕਲਾਂਗੇ ਅਤੇ ਮਰਾਂਗੇ, ਕਿਉਂਕਿ ਹੁਕਮਨਾਮੇ ਦੀ ਕਥਾ ਦਾ ਮਤਲਬ ਜੋ ਗੁਰੂ ਸਾਹਿਬ ਨੇ ਬਚਨ ਕੀਤੇ ਆ, ਅਸੀਂ ਸੰਗਤ ਨੂੰ ਉਹਨਾਂ ਬਚਨਾਂ ਦੀ ਵਿਆਖਿਆ ਯਤਨ ਕਰੀਏ ਕਿ ਭਾਵਨਾ ਨਾਲ ਸੰਗਤ ਦੀ ਸੇਵਾ ਉਸ ਹੁਕਮ ਦੇ ਅਰਥਾਂ ਦੇ ਰੂਪ ਵਿੱਚ ਕਰ ਸਕੀਏ। ਇਸ ਕਰਕੇ ਮੈਂ ਵਾਰ ਵਾਰ ਸ਼ਬਦ ਇਹ ਹੋਵੇਗਾ ਵੀ ਕਿਉਂ ਅਰਥ ਰਿਪੀਟ ਕਰ ਰਹੇ ਹਾਂ। ਹੁਕਮਨਾਮੇ ਦੀ ਕਥਾ ਦਾ ਮਤਲਬ ਇਹ ਵੇ ਕਿ ਵਿਆਖਿਆ ਭਾਵੇਂ ਘੱਟ ਹੋਵੇ, ਖੱਬੇ ਸੱਜੇ ਘੱਟ ਜਾਓ, ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਫੋਕਸ ਰੱਖੋ ਅੱਜ ਦਾ ਸ਼ਬਦ ਕੀ ਹੈ, ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ। ਮਹਾਰਾਜ ਕਹਿ ਰਹੇ ਹਾਂ ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਮੇਰਾ ਮਨ ਤੁਹਾਡੇ ਬਚਨਾਂ ਨਾਲ ਮੰਨ ਜਾਏ, ਤੁਹਾਡੇ ਬਚਨਾਂ ਨੂੰ ਸਵੀਕਾਰ ਕਰ ਲਵਾਂ। ਜਨ ਕੋ ਪੂਰਨ ਦੀਜੈ, ਇਹਦੇ ਵਿੱਚ ਫਿਰ ਖੋਮੇ ਨੂੰ ਖਤਮ ਕਰ ਦਿੱਤਾ, ਪਰਮਾਤਮਾ ਮੇਰੇ ਕੋਲ ਆਪਣੇ ਕੋਲ ਤਾਕਤ ਨਹੀਂ, ਮੇਰਾ ਮਨ ਮੰਨ ਜਾਏ, ਤੁਸੀਂ ਮੇਰੇ 'ਤੇ ਤਰਸ ਕਰੋ। ਜਨ ਕੋ ਪੂਰਨ ਦੀਜੈ, ਆਪਣੇ ਸੇਵਕ ਨੂੰ ਆਪਣੇ ਦਾਸ ਨੂੰ ਇਹ ਪੂਰਨ ਭਰੋਸਾ ਦੇ ਦਿਓ, ਸਿਦਕ ਬਖਸ਼ ਦਿਓ, ਤੇਰੇ ਬਚਨਾਂ ਤੋਂ ਬਿਨਾਂ ਮੈਂ ਹੋਰ ਕਿਸੇ ਪਾਸੇ ਜਾਵਾਂਗੀ ਨਾ। ਦਾਸ ਬੇਨਤੀ ਕਰੇ, ਮਨ ਨੂੰ ਮਨਾਉਣਾ ਨਾ, ਕਥਾ ਕਰਦੇ ਨਹੀਂ ਬੜੀ ਸੌਖੀ ਹੈ, ਮਨ ਮੰਨ ਗਿਆ। ਪਿਆਰਿਓ ਇਹ ਮੰਨਦਾ ਤਾਂ ਹੈ ਜੇ ਉਹਦੀ ਕਿਰਪਾ ਹੋਵੇ ਤਾਂ, ਏਦੂ ਵੱਡਾ ਧੋਖੇਬਾਜ਼ ਕੋਈ ਨਹੀਂ ਜੀ, ਏਦੂ ਵੱਡਾ ਬੇਈਮਾਨ ਕੋਈ ਨਹੀਂ, ਸੱਚ ਇਵੇਂ ਏਦੂ ਵੱਡਾ ਮਿੱਤਰ ਕੋਈ ਨਹੀਂ ਅਤੇ ਏਦੂ ਵੱਡਾ ਵਫ਼ਾਦਾਰ ਕੋਈ ਨਹੀਂ। ਆਪ ਸ਼ਬਦ ਕਹੋਗੇ ਵੀ ਇਹ ਦੋ ਸ਼ਬਦ ਕਿਉਂ ਕਹਿ ਦਿੱਤੇ, ਇੱਕ ਮੈਂ ਸ਼ਬਦ ਵਰਤਿਆ ਧੋਖੇਬਾਜ਼ ਬੇਈਮਾਨ ਅਤੇ ਦੂਜਾ ਮੈਂ ਸ਼ਬਦ ਵਰਤਿਆ ਮਿੱਤਰ ਅਤੇ ਵਫ਼ਾਦਾਰ। ਸੱਚ ਇਵੇਂ ਕਿ ਜਿੰਨੀ ਦੇਰ ਤੱਕ ਇਹ ਮੈਲਾ ਹੈ, ਇੰਨਾ ਧੋਖੇਬਾਜ਼ ਹੈ ਕਿ ਸਰੀਰ ਨੂੰ ਗੁਰਦੁਆਰੇ ਧਰਮ ਸਥਾਨ ਜਾਂ ਸੰਗਤ ਵਿੱਚ ਲੈ ਆਉਂਦਾ ਹੈ, ਆਪ ਬੇਈਮਾਨ ਸਰੀਰ ਨੂੰ ਧੋਖਾ ਦੇ ਕੇ ਬਾਹਰ ਤੁਰਿਆ ਫਿਰਦਾ ਹੈ। ਏਦੂ ਵੱਡਾ ਧੋਖੇਬਾਜ਼ ਕੀ ਹੋ ਸਕਦਾ? ਬਾਬਾ ਜੀ ਨੇ ਬਾਣੀ 'ਚ ਕਿਹਾ, ਮਹਾਰਾਜ ਗੁਰੂ ਅਰਜਨ ਸਾਹਿਬ ਦੇ ਬਚਨ ਨੇ, ਮਨ ਖੁਟਰ ਤੇਰਾ ਨਹੀਂ ਵਿਸਾਸ, ਇਹਦਾ ਮਤਲਬ ਇਹ ਤੇਰੇ ਤਾਂ ਭਰੋਸਾ ਨਹੀਂ, ਤੂੰ ਧੋਖਾ ਕਰੇਗਾ ਮੇਰੇ ਨਾਲ। ਮਨ ਖੁਟਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾ ਦਾ ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ, ਜਿਵੇਂ ਇੱਕ ਖੋਤੇ ਦਾ ਕੋਈ ਭਰੋਸਾ ਨਹੀਂ, ਉੱਤੇ ਭਾਰ ਨਾ ਲੱਦਿਆ ਹੋਵੇ, ਖੋਤੇ ਦੀ ਛੱਟ ਖਾਲੀ ਹੋਵੇ, ਉਹਦੀ ਕਮਰ ਖਾਲੀ ਹੋਵੇ, ਉਹਦਾ ਕੋਈ ਭਰੋਸਾ ਨਹੀਂ, ਮਾਲਕ ਨੂੰ ਵੀ ਦੁਲੱਤਾ ਮਾਰ ਕੇ ਜ਼ਖਮੀ ਕਰਦਾ। ਪਿਆਰਿਓ ਇਸ ਮਨਵੇ ਦਾ ਕੋਈ ਪਤਾ ਨਹੀਂ, ਜਿਸ ਤਨ ਵਿੱਚ ਵਿਚਰਦਾ ਉਸ ਤਨ ਨੂੰ ਵੀ ਧੋਖਾ ਦੇ ਕੇ ਖਤਮ ਕਰ ਸਕਦਾ। ਇਹਦੇ ਵਰਗਾ ਧੋਖੇਬਾਜ਼ ਕੋਈ ਨਹੀਂ, ਮੈਂ ਸ਼ਬਦ ਵਰਤਿਆ, ਇਹਦੇ ਵਰਗਾ ਬੇਈਮਾਨ ਕੋਈ ਨਹੀਂ, ਅਤੇ ਯਾਦ ਰੱਖਿਓ ਇਹਦੇ ਵਰਗਾ ਮਿੱਤਰ ਕੋਈ ਨਹੀਂ। ਜਦੋਂ ਇਹ ਸ਼ਬਦ ਵਿੱਚ ਮੰਨ ਜਾਏ ਨਾ, ਫਿਰ ਉੱਥੇ ਸੁਰਤ ਨੂੰ ਲੈ ਜਾਂਦਾ ਜਿਹਦੇ ਵਾਸਤੇ ਸਿੱਧ ਸਾਧਕ ਤਰਸਦੇ ਪਏ ਆ। ਹੇ ਪ੍ਰਭੂ ਤੁਸੀਂ ਕਿਰਪਾ ਕਰੋ, ਮੇਰਾ ਮਨ ਤੁਹਾਡੇ ਬਚਨਾਂ ਵਿੱਚ ਮੰਨ ਜਾਏ, ਜੋ ਤੁਸੀਂ ਕਹਿੰਦੇ ਹੋ ਮੈਂ ਸੱਤ ਬਚਨ ਕਰੀ ਜਾਵਾਂ। ਬਚਨਾਂ ਵਿੱਚ ਮੰਨਣ ਦਾ ਮਤਲਬ ਆਪਣੀ ਮਤ ਨੂੰ ਤਿਆਗ ਦੇਵਾਂ, ਮੇਰੇ ਮਨ 'ਚ ਜਿਤਨਾ ਮਰਜ਼ੀ ਗਿਆਨ ਹੋਵੇ, ਮੇਰੇ ਕੋਲ ਜਿਤਨੀ ਮਰਜ਼ੀ ਨੌਲੇਜ ਹੋਵੇ, ਮੇਰੇ ਕੋਲ ਜਿਤਨੀ ਮਰਜ਼ੀ ਚੁਲਾਕੀ ਸਿਆਣਪ ਚਤੁਰਾਈ ਹੋਵੇ, ਤੁਸੀਂ ਇੱਕ ਕਿਰਪਾ ਕਰੋ, ਮੈਂ ਸਾਰੀਆਂ ਚਲਾਕੀਆਂ ਦਾ ਮੱਥਾ ਟੇਕ ਦੇਵਾਂ, ਸਿਰਫ ਮੇਰਾ ਮਨ ਤੁਹਾਡੇ ਬਚਨਾਂ ਦੇ ਦਾਇਰੇ ਵਿੱਚ ਰੱਖੇ। ਇਹਦਾ ਮਤਲਬ ਇਹ ਹੈ ਕਿ ਮੇਰਾ ਮਨ ਤੁਹਾਡੇ ਬਚਨਾਂ 'ਚ ਮੰਨ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਜ਼ਿਆਦਾ ਜ਼ੋਰ ਇਹਦੇ 'ਤੇ ਦਿੱਤਾ ਜੀ ਕਿ ਮਨ ਨੂੰ ਮਨਾ ਗੁਰੂ ਦੇ ਸ਼ਬਦ ਨਾਲ। ਜਿਵੇਂ ਅਸੀਂ ਸੋਈ ਰਾਗ ਪੜ੍ਹਨੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਰਾਗ ਸੋਈ ਹੈ, ਅਤੇ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਸੋਈ ਰਾਗ ਮਿਲਾਪ ਦਾ ਰਾਗ ਹੈ, ਇਹੀ ਕਾਰਨ ਕਿ ਸੋਈ ਰਾਗ ਦੇ ਵਿੱਚ ਲਾਵਾਂ ਨੇ, ਸੋਈ ਰਾਗ ਦੇ ਵਿੱਚ ਧਨ ਪਿਰ ਇਹ ਨਾ ਆਖੀਆਂ, ਅਤੇ ਸੋਈ ਰਾਗ ਦੇ ਅੰਦਰ ਮਹਾਰਾਜ ਨੇ ਸਾਡੇ ਘਰਾਂ 'ਚ ਵਰਤੇ ਜਾਂਦੇ ਤਿੰਨ ਸ਼ਬਦਾਂ ਦੇ ਸਿਰਲੇਖ ਥੱਲੇ ਸ਼ਬਦ ਦਰਜ ਕੀਤੀ ਬਾਣੀ, ਕੁਚੱਜੀ ਸੁਚੱਜੀ ਅਤੇ ਗੁਣਵੰਤੀ, ਇਹ ਸੋਈ ਰਾਗ ਵਿੱਚ ਹੈ। ਜਿਹੜਾ ਗੁਣਵੰਤੀ ਸ਼ਬਦ ਹੈ, ਇਹ ਸ਼ਬਦ ਤਾਂ ਸਭ ਨੂੰ ਚੇਤੇ ਹੋਣਾ ਜਿਹੜੇ ਥੋੜ੍ਹਾ ਬਹੁਤ ਬਾਣੀ ਨਾਲ ਪਿਆਰ ਕਰਦੇ ਆ, ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵਨਿਵ ਲਾਗੂ ਪਾਏ ਜੀਓ। ਗੱਲ ਸੁਣਿਓ ਧਿਆਨ ਨਾਲ ਪਿਆਰਿਓ, ਆਪਣੇ ਮਨ ਨੂੰ ਸ਼ਬਦ ਨਾਲ ਮਨਾਉਣਾ, ਨਾ ਇਹ ਕਿ ਆਪਣੇ ਮਨ ਦਾ ਖੁਦਰਾਪਨ ਆਪਾਂ ਸ਼ਬਦ ਉੱਤੇ ਲਾਗੂ ਕਰਨਾ। ਇਹਨੂੰ ਫਿਰ ਮੈਂ ਰਿਪੀਟ ਕਰਕੇ ਅਰਥ ਕਰ ਦਿੰਦਾ ਕਿ ਆਪਣੇ ਮਨ ਨੂੰ ਸ਼ਬਦ ਅਨੁਸਾਰ ਢਾਲਣਾ ਹੈ, ਆਪਣੇ ਮਨ ਦੇ ਫੁਰਨਿਆਂ ਅਨੁਸਾਰ ਬਾਣੀ ਦੇ ਅਰਥ ਨਹੀਂ ਢਾਲਣੇ। ਜੋ ਮੇਰਾ ਮਨ ਕਹਿੰਦਾ ਮੈਂ ਗਲਤ ਮਲਤ ਅਰਥ ਕਰੀ ਜਾਂ, ਇਹ ਥੋੜ੍ਹਾ ਹੋ ਸਕਦਾ। ਆਪਣੇ ਮਨ ਨੂੰ ਢਾਲੀਏ, ਨਾ ਕਿ ਮਨ ਦੇ ਫੁਰਨਿਆਂ ਅਨੁਸਾਰ ਬਾਣੀ ਨੂੰ ਢਾਲੀਏ। ਦਾਸ ਨੇ ਇੱਕ ਦਿਨ ਕਿਹਾ ਸੀ, ਇੱਕ ਵਾਰੀ ਇੱਕ ਵਿਦਵਾਨ ਇਸਲਾਮਿਕ ਵਿਦਵਾਨ ਉਹ ਬੋਲ ਰਿਹਾ ਸੀ ਨੌਜਵਾਨਾਂ ਦੇ ਵਿੱਚ, ਕਾਲਜ ਵਿੱਚ ਬੋਲ ਰਿਹਾ ਸੀ, ਕਿਉਂਕਿ ਅੱਜ ਹਰ ਬੰਦਾ ਇਹ ਕਹਿੰਦਾ ਹੈ ਨਹੀਂ ਜੀ ਜੇ ਇਸ ਤਰ੍ਹਾਂ ਨਾ ਹੁੰਦਾ ਇਸ ਤਰ੍ਹਾਂ ਹੁੰਦਾ, ਤੇ ਏਡੀ ਮੂਰਖਤਾਈ ਵਾਲੀ ਸ਼ਬਦ ਵਰਤਦੇ ਆ, ਜੇ ਗੁਰੂ ਗੋਬਿੰਦ ਸਿੰਘ ਇੰਜ ਨਾ ਕਰਦੇ ਇੰਜ ਕਰਦੇ ਸਾਰੀ ਦੁਨੀਆਂ ਤੇ ਸਿੱਖੀ ਹੁੰਦੀ। ਮੈਂ ਬੇਨਤੀ ਕਰਨਾ ਹੁੰਦਾ ਬਾਬੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਨੇ ਨਾ ਯਾਦ ਰੱਖਿਓ, ਉਹਨਾਂ ਨੇ ਸਿਰਾਂ ਦੀ ਗਿਣਤੀ ਨਹੀਂ ਕੀਤੀ, ਉਹਨਾਂ ਨੇ ਜੀਵਨ ਦੇਖੇ ਆ। ਜੇ ਅਸੀਂ ਕਹੀਏ ਵੀ ਸਾਰੀ ਦੁਨੀਆਂ ਹੁੰਦੀ, ਇਹ ਕੋਈ ਵੋਟਿੰਗ ਸਿਸਟਮ ਥੋੜ੍ਹਾ। ਬਾਬਾ ਜੀ ਨੇ ਬਾਣੀ 'ਚ ਕਿਹਾ ਕਦੀ ਵੀ ਰੂਹਾਨੀਅਤ ਵਾਲਿਆਂ ਦੀ ਭੀੜ ਨਾ ਸੀ ਨਾ ਹੈ ਨਾ ਹੋਵੇਗੀ, ਕਮਾਈ ਕਰਨ ਵਾਲਾ ਟਾਵਾਂ ਟਾਵੀ ਹੁੰਦਾ ਹੈ। ਜਗ ਮੈਂ ਉੱਤਮ ਕਾਢੀਆਂ ਵਿਰਲੇ, ਵਿਰਲੇ ਸ਼ਬਦ ਵਰਤਿਆ ਬਾਬਾ ਜੀ ਨੇ, ਖੈਨ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ। ਮੈਂ ਬੇਨਤੀ ਕਰਾਂ, ਉਹ ਬੋਲ ਰਿਹਾ ਸੀ ਤੇ ਕਾਲਜ ਵਿੱਚ ਬੋਲਦਿਆਂ ਉਹਨੇ ਕਿਹਾ ਉਹ ਨੌਜਵਾਨੋ ਤੁਸੀਂ ਕੁਰਾਨ ਨੂੰ ਸਮਝੋ। ਮੈਂ ਇਹ ਨਹੀਂ ਕਿ ਦੂਜੇ ਮਤ ਦੀ ਗੱਲ ਕਰ ਰਿਹਾ, ਮੈਨੂੰ ਲੱਗਾ ਵੀ ਸਾਡੇ 'ਚ ਵੀ ਹਾਲਤ ਇਹ ਵੇ। ਉਹ ਕਹਿੰਦਾ ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਅੱਜ ਵੀ ਇਹ ਭੈੜਾ ਮਨ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ। ਵਕਤ ਦੇ ਲਿਹਾਜ਼ ਨਾਲ ਕਹਿੰਦਾ ਸ਼ਬਦ ਦੇ ਅਰਥੀ ਕਿਉਂ ਨਾ ਬਦਲ ਦਈਏ। ਨਹੀਂ ਪਿਆਰਿਓ, ਮਨ ਨੂੰ ਮਨਾਈਏ ਕਿ ਮਨਾ ਏੜ ਤੇੜ ਛੱਡ, ਤੂੰ ਗੁਰੂ ਦੇ ਸ਼ਬਦ ਵਿੱਚ ਜੁੜ ਜਾ। ਜਿਹਦਾ ਮਨ ਮੰਨ ਜਾਏ, ਆਓ ਮੈਂ ਜਿਹੜੀ ਬੇਨਤੀ ਕਰ ਰਿਹਾ ਗੁਣਵੰਤੀ 'ਚ ਪ੍ਰਸ਼ਨੋਤਰੀ ਹੈ ਜੀ ਇਸ ਸ਼ਬਦ 'ਚ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ। ਅੰਤ ਨਾ ਕਾਹੂੰ ਜਾਏ ਜੀਓ ਦਾ ਅਰਥ ਹੈ ਮਨ ਮੰਨ ਜਾਏ, ਕਿਸੇ ਹੋਰ ਪਾਸੇ ਨਾ ਜਾਏ। ਹੁਣ ਇਹਦੇ ਵਿੱਚ ਦੋ ਤੁਕਾਂ ਮੈਂ ਬੇਨਤੀ ਕਰਾਂਗਾ। ਮਹਾਰਾਜ ਕਹਿੰਦੇ ਆ ਜੇ ਮਨ ਨੂੰ ਮਨਾਉਣਾ ਹੈ ਨਾ, ਸਭ ਤੋਂ ਪਹਿਲੀ ਗੱਲ ਬਲਾਇੰਡ ਫੇਥ ਚਾਹੀਦਾ। ਹੋ ਸਕਦਾ ਕਈਆਂ ਨੂੰ ਇਹ ਸ਼ਬਦ ਮੇਰਾ ਓਪਰਾ ਜਿਹਾ ਲੱਗੇ ਕਿ ਬਲਾਇੰਡ ਫੇਥ ਦਾ ਅਰਥ ਕਰਨਗੇ ਅੰਧ ਵਿਸ਼ਵਾਸ। ਮੈਂ ਬੇਨਤੀ ਕਰਾਂਗਾ ਕਿ ਅੰਧੇ 'ਤੇ ਕਦੀ ਵਿਸ਼ਵਾਸ ਨਾ ਕਰਿਓ। ਜੇ ਮੈਨੂੰ ਗੁਰੂ 'ਤੇ ਭਰੋਸਾ ਹੈ, ਮੇਰਾ ਗੁਰੂ ਸਮਰੱਥ ਹੈ, ਲੋਕ ਪਰਲੋਕ ਦਾ ਰੱਖਿਅਕ ਹੈ, ਫਿਰ ਇਹਦੇ ਉੱਤੇ ਤਾਂ ਬਲਾਇੰਡ ਫੇਥ ਕਰਕੇ ਹੀ ਚੱਲਾਂਗੇ। ਫਿਰ ਸ਼ਬਦ ਸੁਣੋ, ਅੰਧੇ 'ਤੇ ਭਰੋਸਾ ਨਾ ਕਰੋ, ਪਰ ਸੁਜਾ ਕੇ ਗੁਰੂ 'ਤੇ ਤਾਂ ਬਲਾਇੰਡ ਫੇਥ ਹੀ ਕਰਨਾ ਪਏਗਾ। ਕਿ ਇਹ ਬਲਾਇੰਡ ਫੇਥ ਨਹੀਂ, ਜੋ ਗੁਰ ਕਹਿ ਸੋਈ ਭਲ ਮਾਨੂੰ ਹਰ ਹਰ ਕਥਾ ਨਿਰਾਲੀ, ਇਹ ਬਲਾਇੰਡ ਫੇਥ ਨਹੀਂ, ਹੋਰ ਕੀ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੈਂ ਤਿਉਂ ਹੋਵਣਾ, ਜੇ ਜੈ ਰੱਖੈ ਆਪ ਤੈ ਜਾਏ ਖੜੋਵਣਾ, ਕੀ ਇਹ ਬਲਾਇੰਡ ਫੇਥ ਨਹੀਂ। ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਲੋਕਨ ਕੀ ਚਤੁਰਾਈ ਉਪਮਾ ਤੇ ਬਹਿ ਚੰਤ ਬੇਸੰਤਰ ਜਾਰ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਕੋਈ ਚੰਗਾ ਕਹੇ ਮੈਨੂੰ ਮੰਦਾ ਕਹੇ, ਮੈਂ ਆਪਣਾ ਆਪ ਭੇਟ ਕਰ ਦਿੱਤਾ ਗੁਰਮੁਖੋ। ਉੱਥੇ ਸ਼ਬਦ ਕਿਹਾ ਭਾਈ, ਜੇ ਤੂੰ ਕਹਿੰਦਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਫਿਰ ਇਹ ਗੱਲ ਚੇਤੇ ਰੱਖੀ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨ ਲੱਗੈ ਤੱਤੀ ਵਾਹ ਜੀਓ। ਗੁਰਮੁਖੋ ਭਗਤ ਜੀ ਕਹਿੰਦੇ ਨੇ ਪ੍ਰਭੂ ਮੇਰਾ ਮਨ ਤੇਰੇ ਬਚਨਾਂ ਵਿੱਚ ਪਤੀਜ ਜਾਏ ਮਨ ਜਾਏ, ਤੇ ਇੱਕ ਮੈਨੂੰ ਪੂਰਨ ਸਿਦਕ ਬਖਸ਼ ਦੇ, ਤੇਰੇ ਬਚਨ ਤੋਂ ਬਿਨਾਂ ਮੈਂ ਕਿਸੇ ਹੋਰ ਪਾਸੇ ਨਾ ਜਾਵਾਂ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਪਿਆਰਿਓ ਬਾਕੀ ਸਾਧਨਾ ਛੱਡੋ, ਜਿਹੜਾ ਸੱਤ ਬਚਨ ਕਰਕੇ ਮੰਨਣ ਲੱਗ ਪੈਂਦਾ ਉਹਦੀ ਅਵਸਥਾ ਬੜੀ ਉੱਚੀ ਹੋ ਜਾਂਦੀ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪਿਆਰਿਓ ਜਿਹੜਾ ਮਨ ਲੈਂਦਾ ਹੈ ਸੁਣ ਕੇ ਸੱਤ ਬਚਨ ਕਰਦਾ, ਅੱਜ ਅਸਲ 'ਚ ਭਗਤ ਰਵਿਦਾਸ ਸਾਹਿਬ ਇੰਨੇ ਭਰੋਸੇ ਨਾਲ ਕਹਿ ਨੇ ਪ੍ਰਮਾਤਮਾ ਮੇਰੇ ਅਵੈੜੇ ਮਨ ਨੂੰ ਮਨਾ ਲੈ ਆਪਣੇ ਬਚਨਾਂ 'ਚ, ਮੰਨ ਗਿਆ ਮੇਰਾ ਮਨ, ਹੁਣ ਇੱਕ ਸਿਦਕ ਬਖਸ਼, ਮੇਰਾ ਮਨ ਕਿਸੇ ਹੋਰ ਪਾਸੇ ਨਾ ਜਾਏ, ਜਨ ਕੋ ਪੂਰਨ ਦੀਜੈ ਤੋਂ ਭਾਵ ਪੂਰਨ ਸਿਦਕ, ਪੂਰਨ ਭਰੋਸਾ, ਪੂਰਨ ਫੇਥ, ਪੂਰਨ ਵਿਸ਼ਵਾਸ ਬਖਸ਼ੋ, ਮੇਰਾ ਮਨ ਤੁਹਾਡੇ ਸ਼ਬਦ ਵਿੱਚ ਮੰਨਿਆ ਰਹੇ।
ਹਉ ਬਲ ਬਲ ਜਾਓ ਰਮਈਆ ਕਾਰਨੇ,
ਹਉ ਇਹਦੇ ਅਰਥ ਸਾਰਿਆਂ ਨੂੰ ਪਤਾ ਹੈ ਜੀ, ਹਉ ਦਾ ਅਰਥ ਮੈਂ, ਬਲ ਬਲ ਜਾਊ, ਬਲ ਦਾ ਅਰਥ ਹੈ ਕੁਰਬਾਨ ਜਾਣਾ, ਆਪਣੇ ਆਪ ਨੂੰ ਸਮਰਪਣ ਕਰ ਦੇਣਾ। ਹਉ ਬਲ ਬਲ ਜਾਉ ਸ਼ਬਦ ਵਰਤਿਆ ਰਮਈਆ ਰਮਈਆ ਦਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਪਰਮਾਤਮਾ ਹੈ। ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨੇ ਦਾ ਅਰਥ ਉਸ ਤੋਂ ਪਰ ਕਾਰਨੇ ਦਾ ਅਰਥ ਹੀ ਵਿਦਵਾਨ ਕਰਦੇ ਨੇ ਕਰਨ ਕਾਰਨ ਪਰਮਾਤਮਾ ਸਭ ਕੁਝ ਕਰਨ ਵਾਲਿਆ ਮੈਂ ਤੇਰੇ ਤੋਂ ਕੁਰਬਾਨ ਜਾਣਾ ਹੈ ਇਹ ਵੀ ਸਮਰਪਣ ਕਹਿ ਜੀ। ਹਉ ਬਲ ਬਲ ਜਾਉ ਰਮਈਆ ਕਾਰਨੇ ਕੁਰਬਾਨ ਹਾਂ ਤੇਰੇ ਤੋਂ ਪਰ ਨਾਲ ਇੱਕ ਬੜਾ ਪਿਆਰ ਭਰਿਆ ਬਚਨ ਹੋਰ ਕਹਿ ਦਿੱਤਾ ਵੇਖੋ ਆ ਨਿਮਰਤਾ ਜੀ ਕਹਿੰਦੇ ਨੇ ਵਾਹਿਗੁਰੂ ਜੀ ਇੱਕ ਤਰਸ ਮੇਰੇ ਤੇ ਕਰੋ। ਉਹ ਕੀ ਤਰਸ ਕਰੋ ਅੱਗੇ ਹਜ਼ੂਰ ਬਖਸ਼ਿਸ਼ ਕਰਦੇ ਹਨ
ਕਾਰਨ ਕਵਨ ਅਬੋਲ
ਕਾਰਨ ਕਵਨ ਅਬੋਲ ਬੋਲ ਦੇ ਅਗੇਤਰ ਅਗੇਤਰ ਲੱਗਾ ਐੜਾ ਅਬੋਲ ਬੋਲ ਦਾ ਅਰਥ ਹੁੰਦਾ ਹੈ ਸਾਰੇ ਜਾਣਦੇ ਹਾਂ ਗੱਲਬਾਤ ਕਰਨੀ ਗੁਪਤਗੂ ਕਿਸੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਤੇ ਅਬੋਲ ਦਾ ਲਫ਼ਜ਼ੀ ਅਰਥ ਹੈ ਵੀ ਕੋਲ ਹੋਣਾ ਪਰ ਬੋਲਣਾ ਨਾ ਚੁੱਪ ਰਹਿਣਾ। ਕਾਰਨ ਕਵਨ ਕਵਨ ਦਾ ਅਰਥ ਹੈ ਕੀ ਪਰਮਾਤਮਾ ਮੈਨੂੰ ਇੱਕ ਦੱਸ ਕੀ ਗਲਤੀ ਹੋ ਗਈ ਵਾਹਿਗੁਰੂ ਜੀ ਕੀ ਕਾਰਨ ਹੋ ਗਿਆ ਅਬੋਲ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਤੁਸੀਂ ਚੁੱਪ ਕਿਉਂ ਧਾਰਨ ਕੀਤੀ ਹੈ ਮੇਰੇ ਨਾਲ ਗੱਲਬਾਤ ਕਿਉਂ ਨਹੀਂ ਕਰਦੇ। ਗੁਰਮੁਖੋ ਇਹ ਜਿਹੜੇ ਬਾਣੀ ਦੇ ਸ਼ਬਦ ਨੇ ਨਾ ਅਸੀਂ ਅੱਜ ਜਦੋਂ ਪਰਮਾਤਮਾ ਜੀ ਦੀ ਵਿਆਖਿਆ ਕਰਨੇ ਹਾਂ ਉਂਝ ਤਾਂ ਕਿਹੜਾ ਜੰਮਿਆ ਵਾਹਿਗੁਰੂ ਜੀ ਦੀ ਵਿਆਖਿਆ ਕਰਨ ਵਾਲਾ ਅਸੀਂ ਰੂਪ ਰੇਖ ਰੰਗ ਨਿਆਰਾ ਵਾਕੀ ਮੰਨਦੇ ਹਾਂ ਪਰ ਕਈ ਵਾਰੀ ਮਨ ਚ ਆਉਂਦਾ ਵੀ ਇਸ ਤਰ੍ਹਾਂ ਭਗਤ ਜੀ ਆਪਸ ਵਿੱਚ ਗੋਸ਼ਟੀ ਕਰਦੇ ਨੇ ਪਰਮਾਤਮਾ ਨਾਲ। ਗੁਰੂ ਗ੍ਰੰਥ ਸਾਹਿਬ 'ਚ ਬਚਨ ਹੈ ਜੀ ਭਗਤ ਸੰਗ ਪ੍ਰਭ ਗੋਸ਼ਟ ਕਰਤ ਪਰਮਾਤਮਾ ਆਪਣੇ ਭਗਤਾਂ ਨਾਲ ਗੱਲਾਂ ਕਰਦੇ ਨੇ ਗੋਸ਼ਦਾਰ ਤੇ ਗੱਲਬਾਤ ਡਾਇਲਾਗ ਇਹ ਵੀ ਇੱਥੇ ਬਸ ਨਹੀਂ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਨੇ ਰੱਬ ਕੇਵਲ ਭਗਤ ਨਾਲ ਗੱਲ ਹੀ ਨਹੀਂ ਕਰਦੇ ਜਿਵੇਂ ਇੱਕ ਬਾਪ ਆਪਣੇ ਬੱਚੇ ਦੇ ਭੋਲੇਪਨ ਨੂੰ ਵੇਖ ਕੇ ਖਿੜ ਖੜਾ ਕੇ ਹੱਸਦਾ ਸੱਚ ਇਵੇਂ ਜਦੋਂ ਭਗਤ ਪ੍ਰੇਮਾ ਭਗਤੀ ਵਿੱਚ ਭੇਜਦਾ ਮੇਰੇ ਵਾਹਿਗੁਰੂ ਜੀ ਭਗਤ ਨੂੰ ਵੇਖ ਕੇ ਵੀ ਖਿੜ ਖੜਾ ਕੇ ਹੱਸਦੇ ਨੇ। ਬਾਣੀ 'ਚ ਇੱਕ ਬਚਨ ਆਉਂਦਾ ਏਕ ਭਗਤ ਮੇਰੇ ਖਿਰਦਾ ਬਸੈ ਨਾਮੇ ਦੇਖ ਨਾਰਾਇਣ ਹੱਸੈ ਪਿਆਰੇ ਉਹ ਆਪਣੇ ਭਗਤ ਨੂੰ ਵੇਖ ਕੇ ਹੱਸਦੇ ਨੇ। ਇੱਥੇ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਕਿਉਂ ਨਹੀਂ ਮੇਰੇ ਨਾਲ ਬੋਲਦੇ ਕਾਰਨ ਕਵਨ ਬੋਲ ਤੁਸੀਂ ਮੇਰੇ ਨਾਲ ਬੋਲੋ। ਇਉਂ ਹੈ ਮੈਨੂੰ ਇੰਝ ਲੱਗਦਾ ਵੀ ਜਿਵੇਂ ਦਰਸ਼ਨ ਕਰ ਰਹੇ ਆ ਅਤੇ ਪਿਆਰੇ ਵਾਹਿਗੁਰੂ ਜੀ ਮੁਸਕਰਾਉਂਦੇ ਨੇ ਅਤੇ ਬੋਲਦੇ ਨਹੀਂ ਪਏ। ਇਹਦੇ ਵਿੱਚ ਥੋੜ੍ਹਾ ਜਿਹਾ ਇੰਝ ਲੱਗਦਾ ਕਿ ਭਗਤ ਜੀ ਆਪਣੇ ਅੰਦਰ ਦੇ ਔਗਣ ਵਾਲਾ ਕਿ ਮੈਂ ਬੇਨਤੀ ਕਰਾਂ ਨਿਮਰਤਾ ਦੇ ਸਾਰੇ ਬਚਨ ਨੇ ਜੀ ਉਹਨਾਂ ਦੇ ਉਹ ਔਗਣ ਨਾਲ ਥੋੜ੍ਹਾ ਭਰੇ ਆ। ਗੁਰੂ ਰਾਮਦਾਸ ਕਹਿੰਦੇ ਨੇ ਉੱਤਮ ਪਦਵੀ 'ਤੇ ਪਹੁੰਚੇ ਨੇ ਭਗਤ ਜੀ। ਇੰਝ ਲੱਗਦਾ ਕਿ ਜਿਵੇਂ ਇੱਕ ਬੱਚਾ ਆਪਣੇ ਗੁਨਾਹਾਂ ਨੂੰ ਸਵੀਕਾਰਦਾ ਹੋਵੇ ਅਤੇ ਪਿਤਾ ਵੇਖ ਕੇ ਚੁੱਪ ਕਰ ਜਾਏ ਬੋਲੇ ਨਾ। ਯਾਦ ਰੱਖਿਓ ਨਾ ਬੋਲਣਾ ਵੀ ਇੱਕ ਵਿਛੋੜੇ ਦੀ ਤੜਪ ਪੈਦਾ ਕਰਦਾ। ਇਹ ਐਵੇਂ ਸ਼ਬਦ ਨਹੀਂ ਕਹਿ ਦਿੱਤਾ ਕਾਰਨ ਕਵਨ ਅਬੋਲ ਬਾਪ ਆਪਣੇ ਬੱਚੇ ਨਾਲ ਨਾ ਬੋਲੇ ਇੱਕ ਦਿਨ ਦੋ ਦਿਨ ਚਾਰ ਦਿਨ ਨਾ ਬੋਲੇ ਬੱਚਾ ਅੰਦਰੋਂ ਅੰਦਰੋਂ ਤੁਖੀ ਜਾਂਦਾ ਮਾਂ ਨੂੰ ਪੁੱਛਦਾ ਭੈਣਾਂ ਭਰਾਵਾਂ ਨੂੰ ਪੁੱਛਦਾ ਕਿ ਪਿਤਾ ਜੀ ਮੇਰੇ ਨਾਲ ਕਿਉਂ ਨਹੀਂ ਬੋਲਦੇ ਜੇ ਨਹੀਂ ਬੋਲਦੇ ਮੇਰੇ 'ਚ ਕੋਈ ਔਗਣ ਹੋਣਾ। ਇੱਥੇ ਭਗਤ ਜੀ ਕਹਿੰਦੇ ਨੇ ਸੋਹਣੇ ਵਾਹਿਗੁਰੂ ਜੀ ਮੇਰੇ 'ਚ ਕਿਹੜੀ ਭੁੱਲਖ ਹੈ ਤੁਸੀਂ ਕਿਰਪਾ ਕਰੋ ਮੇਰੇ ਨਾਲ ਕਿਉਂ ਨਹੀਂ ਬੋਲਦੇ ਪਏ। ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਤੇ ਪਿਆਰਿਓ ਜੇ ਤੂੰ ਬੋਲ ਪਵੇਂ ਫਿਰ ਕੀ ਹੋਵੇ। ਕਹਿੰਦੇ ਨੇ ਆਪਣਾ ਸਿਰ ਵੱਢ ਕੇ ਤੇਰੇ ਪੈਰਾਂ 'ਚ ਰੱਖ ਦੇ ਇੱਕ ਵਾਰੀ ਮੂੰਹ ਤੋਂ ਬੋਲ ਤਾਂ ਸਹੀ ਮੇਰੇ ਵਾਹਿਗੁਰੂ ਜੀ ਬੋਲਦੇ ਨੇ ਜੀ। ਆ ਮਹਾਰਾਜ ਦਾ ਬਚਨ ਹੈ ਤੂੰ ਚੋ ਸੱਜਣ ਮੈਡਿਆ ਚੋ ਦਾ ਅਰਥ ਹੈ ਬੋਲਣਾ ਮੇਰੇ ਸੱਜਣਾ ਇੱਕ ਵਾਰੀ ਬੋਲ ਤਾਂ ਸਹੀ ਕਿਉਂ ਨਹੀਂ ਬੋਲਦਾ। ਤੂੰ ਚੋ ਸੱਜਣ ਮੈਡਿਆ ਦੇਈ ਸਿਸ ਉਤਾਰ ਨੈਣ ਮਖੰਜੇ ਤਰਸ ਦੇ ਕਦ ਪਸੀ ਦੀਦਾਰ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਜੇ ਇੱਕ ਵਾਰੀ ਮੈਨੂੰ ਆਵਾਜ਼ ਮਾਰ ਕੇ ਬੁਲਾ ਲੈਣਾ ਤੇਰੇ ਮੁੱਖ 'ਚੋਂ ਨਿਕਲਿਆ ਮੇਰਾ ਨਾਮ ਮੈਂ ਲੱਖਾਂ ਦਾ ਵਪਾਰ ਖੱਟ ਕੇ ਦੁਨੀਆਂ ਤੋਂ ਜਾਵਾਂਗਾ। ਇੱਥੇ ਅਬੋਲ ਦਾ ਅਰਥ ਇੱਕ ਵਿਛੋੜੇ ਦਾ ਦਰਦ ਹੈ। ਇਹ ਐਵੇਂ ਕਹਿਣ ਮਾਤਰ ਨਹੀਂ ਕਿਉਂ ਨਹੀਂ ਬੋਲਦੇ। ਹੁਣ ਦੇਖੋ ਇਸ ਰਹਾਉ ਦੀ ਤੁਕ ਤੋਂ ਬਾਅਦ ਹਾਂ ਬਲ ਬਲ ਜਾਉ ਰਮਈਆ ਕਾਰਨੀ ਕਾਰਨ ਕਵਨ ਅਬੋਲ ਰਹਾਉ ਅੱਗੇ ਫਿਰ ਇੱਕ ਤਰਲਾ ਲਿਆ ਹੈ। ਇਸ ਤਰਲੇ ਵਿੱਚ ਪਿਛਲੇ ਜਨਮਾਂ ਦਾ ਵੀ ਜ਼ਿਕਰ ਹੈ, ਇਸ ਤਰਲੇ ਵਿੱਚ ਇਸ ਸਾਰੇ ਜੀਵਨ ਦਾ ਜ਼ਿਕਰ ਹੈ। ਅੱਗੇ ਭਗਤ ਸਾਹਿਬ ਬਖਸ਼ਿਸ਼ ਕਰਦੇ ਹਨ,
ਰਹਾਓ ਬਹੁਤ ਜਨਮ ਬਿਛੁਰੇ ਥੇ ਮਾਧੋ,
ਬਹੁਤ ਜਨਮ ਬਿਛੁਰੇ ਥੇ ਮਾਧੋ। ਮਾਧਵ ਦਾ ਅਰਥ ਹੈ ਮਾਇਆ ਦਾ ਪਤੀ। ਪ੍ਰਭੂ ਹੁਣ ਇੱਕ ਦਿਨ ਦੀ ਗੱਲ ਥੋੜਾ, ਕਿੰਨੇ ਜਨਮ ਹੋ ਗਏ ਨੇ ਘਰ ਫੇਰੇ ਹੀ ਨਹੀਂ ਪਾਇਆ, ਤੇਰੇ ਘਰ ਤੋਂ ਦੂਰੀ ਬਣੀ ਹੋਈ ਹੈ। ਪਿਆਰਿਓ ਭਗਤੀ ਵਿੱਚ ਜਿਸ ਅੰਦਰ ਇਹ ਜਗਿਆਸਾ ਪੈਦਾ ਹੋ ਜਾਏ ਨਾ ਮੈਂ ਵਿਛੜਿਆ ਹਾਂ, ਇਸ ਗੱਲ ਨੂੰ ਥੋੜ੍ਹਾ ਜਿਹਾ ਸੁਣਿਓ, ਮੈਂ ਦੋ ਕੁ ਮਿੰਟ ਤੁਹਾਡੇ ਲਾਵਾਂਗਾ। ਇੱਕ ਹੁੰਦਾ ਹੈ ਵਿਛੋੜੇ ਦਾ ਅਹਿਸਾਸ ਹੋਣਾ, ਭਗਤ ਵੀ ਵਿਛੜਿਆ ਅਤੇ ਮਨਮੁਖ ਵੀ ਵਿਛੜਿਆ, ਮਿਲੇ ਦੋਨੋਂ ਕੋਈ ਨਹੀਂ ਅਜੇ, ਪਰ ਭਗਤ ਵਿੱਚ ਵਿਛੋੜੇ ਦਾ ਦਰਦ ਹੈ, ਮਨਮੁਖ ਅੰਦਰ ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ। ਜਿਹਨੂੰ ਸਤਿਗੁਰੂ ਨੇ ਕਿਹਾ ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ, ਉਹਨਾਂ ਵਿੱਚ ਤਾਂ ਪ੍ਰੇਮ ਦਾ ਹੀ ਵਿਛੋੜਾ ਪੈ ਗਿਆ। ਇੱਥੇ ਪ੍ਰੇਮ ਦਾ ਵਿਛੋੜਾ ਨਹੀਂ, ਇੱਥੇ ਪ੍ਰਭੂ ਤੋਂ ਵਿਛੋੜਾ ਹੈ, ਪਰ ਪ੍ਰੇਮ ਹੈ ਕਿ ਪਰਮਾਤਮਾ ਬਹੁਤ ਜਨਮ ਵਿਛੜੇ ਇੱਥੇ ਮਾਧੋ, ਕਿ ਪ੍ਰਭੂ ਅੱਜ ਦੇ ਨਹੀਂ ਬਹੁਤ ਜਨਮ ਹੋ ਚੁੱਕੇ ਆ, ਵਾਹਿਗੁਰੂ ਪ੍ਰਭੂ ਤੇਰੀ ਗੋਦ ਤੋਂ ਵਿਛੜੇ ਹਾਂ, ਵਸਲ ਹੋਇਆਂ ਨੂੰ ਮੁੱਦਤਾਂ ਹੋ ਗਈਆਂ, ਹੁਣ ਕਿਰਪਾ ਕਰੋ।
ਇਹੋ ਜਨਮ ਤੁਮਾਰੇ ਲਿਖੇ,
ਪਿਆਰਿਓ ਵੇਖੋ ਇਹ ਚ ਕਾਹਲੀਪਨ ਨਹੀਂ, ਆਹ ਜਿਹੜਾ ਜਨਮ ਤੂੰ ਮੈਨੂੰ ਦਿੱਤਾ ਹੈ। ਮੈਂ ਤਾਂ ਕਈ ਵਾਰੀ ਕਹਿੰਦਾ ਆਪਾਂ ਤਾਂ ਤਰਲਾ ਮਾਰਨੇ ਆ ਨਾ ਜੀ, 24 ਘੰਟਿਆਂ ਵਿੱਚੋਂ ਸਿੱਖੋ 2.5 ਘੰਟੇ ਬਾਣੀ ਦੇ ਕਰ ਲਿਆ ਕਰੋ, ਦਸਵੰਧ ਕਰ ਲਿਆ ਕਰੋ, ਉਹ ਤਰਲਾ ਮਾਰਨਾ ਹੀ। ਉਹ ਨਹੀਂ ਗੁਰਮੁਖੋ, ਮੈਂ ਮੰਜੀ ਸਾਹਿਬ ਤੋਂ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ 2.5-3 ਘੰਟੇ ਦੀ ਗੱਲ ਨਹੀਂ, ਇਹ ਤਾਂ ਚਲੋ ਗੁਰਮੁਖ ਪਿਆਰੇ ਕਹਿੰਦੇ ਆ ਬੰਦਾ ਚੱਲ ਪਵੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚੋਂ ਸਾਹ ਨਹੀਂ ਨਿਕਲਦਾ ਨਾ, ਤੂੰ ਦਿਨ ਰਾਤ ਹੀ ਬੰਦਗੀ ਕਰੇ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿੱਚਰ ਘੱਟ ਮੈਂ ਸਾਹ ਜਿੰਨੀ ਦੇਰ ਤੱਕ ਸਵਾਸ ਹੈ। ਹੁਣ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਕਹਿੰਦੇ ਨੇ ਇਹ ਜਨਮ ਤੁਮਾਰੇ ਲੇਖੇ, ਜਿੰਨੀ ਦੇਰ ਤੱਕ ਮੇਰੇ ਸਵਾਸ ਨਹੀਂ ਪੂਰੇ ਹੁੰਦੇ ਪ੍ਰਭੂ, ਰਵਿਦਾਸ ਸਾਰਾ ਜਨਮ ਤੈਨੂੰ ਦੇ ਦਿੱਤਾ, ਪਰ ਇੱਕ ਵਾਰੀ ਮੇਰੇ ਨਾਲ ਬੋਲ ਜ਼ਰੂਰ ਭਾਈ, ਮੈਂ ਪੂਰਾ ਜਨਮ ਤੇਰੇ ਸਮਰਪਣ ਕਰ ਦਿੱਤਾ ਹੈ। ਕਈ ਜਨਮਾਂ ਦਾ ਵਿਛੋੜਾ ਹੈ, ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਮਾਲ ਦੀ ਗੱਲ, ਅੱਗੇ ਫਿਰ ਕਿਹਾ ਕਿ ਮੈਂ ਜਨਮ ਲਾ ਕੇ ਵੀ ਦਾਵਾ ਨਹੀਂ ਕਰਦਾ ਮੈਂ ਪਾ ਜਾਂਦਾ। ਅੱਗੇ ਕੀ ਬਖਸ਼ਿਸ਼ ਕਰਦੇ ਹਨ,
ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਕਹਿ ਰਵਿਦਾਸ, ਭਗਤ ਰਵਿਦਾਸ ਸਾਹਿਬ ਕਹਿ ਰਹੇ ਆ ਆਸ ਲਗ ਜੀਵੋ, ਅਜੇ ਵੀ ਮੈਂ ਆਸ ਕਰਕੇ ਜੀਨਾ ਪਿਆ, ਸਾਰਾ ਜਨਮ ਲਾ ਕੇ ਆਸ ਹੈ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ, ਚਰੋਕਣਾ ਇਹ ਬੜਾ ਪੁਰਾਣਾ ਸ਼ਬਦ ਸੀ ਜੀ, ਚਰੋਕਣਾ ਹੁਣ ਨਹੀਂ ਘਰਾਂ 'ਚ ਵਰਤਦੇ, ਚਿਰ ਹੋ ਗਿਆ ਬੜਾ ਟਾਈਮ ਹੋ ਗਿਆ, ਚਰੋਕਣਾ ਵੇਲਾ ਹੋ ਗਿਆ ਤੇਰੇ ਤੋਂ ਵਿਛੜਿਆ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਪ੍ਰਭੂ ਬਹੁਤ ਸਮਾਂ ਹੋ ਗਿਆ, ਹੁਣ ਨਹੀਂ ਰਿਹਾ ਜਾਂਦਾ। ਸੱਚ ਏਵੇ ਭਾਵੇਂ ਵਿਛੋੜਾ ਜਨਮਾਂ ਦਾ ਹੋਵੇ, ਪਰ ਜਿੱਦਣ ਅਹਿਸਾਸ ਪੈਦਾ ਹੋ ਜਾਏ ਪਿਆਰਿਓ, ਉਦਣ ਬਖਸ਼ਿਸ਼। ਇਹੀ ਕਾਰਨ ਭਗਤ ਬਾਬਾ ਫਰੀਦ, ਸੇਖ ਫਰੀਦ ਬਾਬਾ ਫਰੀਦ, ਉਹ ਮਹਾਂਪੁਰਖ ਵੀ ਇਹੀ ਕਹਿੰਦੇ ਆ ਕਿ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਸ਼ਾਵਣ ਲੇਫ, ਇਹ ਹੋਗਾ ਮਹਾਰਾਜ ਜੀਵਣਾ, ਤੂੰ ਸਾਹਿਬ ਸੱਚੇ ਵੇਖ, ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਇ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਕੱਲ੍ਹ ਨੂੰ ਇੱਕ ਦਿਨ ਹੋਰ ਆਪ ਸੰਗਤ ਦੀ ਹਾਜ਼ਰੀ ਭਰਨੀ ਹੈ। ਅੱਜ ਦੇ ਸ਼ਬਦ ਦਾ ਤੱਤ ਭਾਵੇ ਵੇ ਗੁਰਮੁਖੋ, ਇਕੱਲੇ ਆਪ ਜੀ ਨੂੰ ਨਹੀਂ, ਕਿਉਂਕਿ ਦੂਜੇ ਨੂੰ ਕਹਿਣਾ ਬੜਾ ਸੌਖਾ ਹੈ। ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਜੇ ਕਿਸੇ ਨੂੰ ਉਪਦੇਸ਼ ਦੇਣਾ, ਸਭ ਤੋਂ ਔਖਾ ਕੰਮ ਹੈ ਦਿੱਤੇ ਹੋਏ ਉਪਦੇਸ਼ ਨੂੰ ਜ਼ਿੰਦਗੀ 'ਚ ਢਾਲਣਾ, ਆਪਣੀ ਜ਼ਿੰਦਗੀ 'ਚ ਢਾਲਣਾ। ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਰਸਤਾ ਗਰੀਬੀ ਦਾ, ਪ੍ਰੇਮਾ ਭਗਤੀ ਦਾ, ਤੇ ਤਰਲੇ ਵਾਲਿਆਂ ਦਾ ਬੇਨਤੀਆਂ ਦਾ ਹੈ, ਇਹ ਖੰਕੜ ਵਾਲਾ ਰਸਤਾ ਨਹੀਂ। ਅਰਦਾਸ ਕਰੀਏ ਗੁਰੂ ਰਾਮਦਾਸ ਤਰਸ ਕਰੋ ਸਾਡੇ ਤੇ, ਮਿਹਰ ਕਰੋ ਸਾਡੇ ਤੇ, ਸੱਚੀ ਮੁੱਚੀ ਸਾਡੇ ਵਰਗਾ ਔਗਣਾ ਵਾਲਾ ਕੋਈ ਨਹੀਂ, ਤੇਰੇ ਵਰਗਾ ਗੁਣਵੰਤਾ ਕੋਈ ਨਹੀਂ, ਸਾਨੂੰ ਕਿਰਪਾ ਕਰਕੇ ਬਖਸ਼ ਦੇ। ਆਓ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਬਹੁਤ ਜਨਮ ਵਿਛੜੇ ਥੇ ਮਾਦੋ, ਇਹੋ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।